ਨਵਾਜ਼ ਜੀ ਨੇ ਸ਼ਹੀਦੀ ਦਿੱਤੀ ਹੈ। ਵਣਜਾਰੇ ਸਿੱਖ ਨੇ ਤੁਸੀਂ ਕੱਲ ਸਰਵਣ ਕੀਤਾ ਸੀ ਵੀ ਆਪਣੇ ਗੱਡੇ ਦੇ ਵਿੱਚ ਵੀ ਰੂਨ ਆ ਜਿਹੜੇ ਭਰੇ ਸਨ, ਉਹ ਸਤਿਗੁਰਾਂ ਦਾ ਧੜ ਵੀ ਰੱਖ ਲਿਆ, ਬੌਲਦਾਂ ਦੇ ਪੈਰਾਂ ਨਾਲ ਮਿੱਟੀ ਕੱਟਾ ਉੱਡਿਆ, ਬਹੁਤ ਜ਼ਿਆਦਾ ਬੈਲ ਸਨ ਤੇ ਇਹਦੇ ਵਿੱਚ ਹਨੇਰੀ ਜੀ ਘੱਟੇ ਦੇ ਵਿੱਚ ਜਦੋਂ ਪਤਾ ਨਾ ਕਿਸੇ ਨੂੰ ਕੁਝ ਲੱਗਾ ਤੇ ਉਹ ਧੜ ਵੀ ਰੱਖ ਕੇ ਵਿੱਚ ਤੇ ਲੈ ਜਾਂਦਾ। ਪੁਲਿਸ ਵਾਲੇ ਜਿਹੜੇ ਉਸ ਸਮੇਂ ਦੇ ਸਿਪਾਹੀ ਸਨ, ਸੈਨਿਕ ਸਨ, ਉਹਨਾਂ ਬੜਾ ਲੱਭਿਆ, ਕੋਸ਼ਿਸ਼ ਕੀਤੀ, ਪਰ ਚਾਰ ਕੌਕੋ ਤੇ ਪਿੰਡ ਹੈ ਰਕਾਬਗੰਜ, ਉੱਥੇ ਉਹ ਲੈ ਜਾਂਦਾ ਆਪਣੇ ਘਰੇ ਸਤਿਗੁਰਾਂ ਦੇ ਧੜ ਨੂੰ। ਤੇ ਉਹਨੇ ਸੋਚਿਆ ਰਹਿਣ ਵਾਸਤੇ ਛੱਪਰ ਬਣਾਏ ਸਨ, ਕਾਨਿਆਂ ਦੇ ਪਹਿਲਾਂ ਛੱਪਰ ਹੁੰਦੇ, ਲੋਕੀ ਕੱਚੇ ਕਾਨਿਆਂ ਦੇ ਛੱਪਰਾਂ 'ਚ ਹੀ ਰਹਿੰਦੇ ਸਨ ਅਤੇ ਥੋੜ੍ਹੀ ਦੇਰ ਤੋਂ ਪੱਕੇ ਮਕਾਨ ਬਣਨ ਲੱਗੇ ਨੇ। ਉਹਨੇ ਫਿਰ ਆਪਣੇ ਮਕਾਨ 'ਚੋਂ ਭਾਈ ਸੰਤੋਖ ਸਿੰਘ ਕਹਿੰਦੇ ਨੇ ਵੀ ਸਮਾਨ ਸਾਰਾ ਕੱਢਿਆ, ਪਹਿਲਾਂ ਜਗ੍ਹਾ ਖਾਲੀ ਕੀਤੀ ਜਿੱਥੇ ਚਿਖਾ ਬਣਾਉਣੀ ਸੀ, ਸਾਰਾ ਸਮਾਨ ਕੱਢ ਕੇ ਇੱਕ ਬੰਨੇ ਰੱਖ ਕੇ ਤੇ ਚਿਖਾ ਵਾਸਤੇ ਉਹ ਸਥਾਨ ਸਾਫ਼ ਕੀਤਾ। ਉੱਥੇ ਚਿਖਾ ਫਿਰ ਚਿਣੀ ਗਈ, ਉੱਥੇ ਗਰੀਬ ਨਵਾਜ਼ ਪਾਤਸ਼ਾਹ ਦਾ ਧੜ ਰੱਖ ਕੇ ਨਾਲੇ ਤੇ ਉਹਨਾਂ ਘਰਾਂ ਨੂੰ, ਇੱਕ ਘਰ ਨੂੰ ਨਹੀਂ ਹੋਰ ਵੀ ਲਾਗੇ ਘਰ ਸਨ, ਛੱਪਰ ਬਣੇ ਸਨ, ਆਪਣੇ ਘਰ ਨੂੰ ਵੀ ਤੇ ਲਾਗੇ ਦੂਜੇ ਜਿਹੜੇ ਸੀ ਭਾਈ ਬੰਦੀ ਸਰੀਕੇ ਵਾਲੇ ਉਹਨਾਂ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਤੇ ਜਦੋਂ ਅੱਧੇ ਇੱਕ ਘਰ ਸੜ ਗਏ ਤੇ ਫਿਰ ਉਹਨਾਂ ਨੇ ਰੌਲਾ ਪਾ ਦਿੱਤਾ ਵੀ ਅੱਗ ਲੱਗ ਗਈ, ਅੱਗ ਲੱਗ ਗਈ, ਕਿਸੇ ਨੂੰ ਪਤਾ ਨਾ ਲੱਗੇ। ਭਾਈ ਜੀ ਕਹਿੰਦੇ ਨੇ ਵੀ ਉਹ ਫਿਰ ਬੁਝਾ ਕੇ ਅੱਗ ਜਿੱਥੇ ਸਤਿਗੁਰਾਂ ਦਾ ਸੰਸਕਾਰ ਹੋਇਆ ਸੀ, ਦੋ ਪਿੱਤਲ ਦੀਆਂ ਗਾਗਰਾਂ ਲਈਆਂ, ਦੋ ਪਿੱਤਲ ਦੀਆਂ ਗਾਗਰਾਂ ਲੈ ਕੇ ਉਹ ਜਿਹੜੀ ਸਾਰੀ ਰਾਖ ਸੀ ਜਿੰਨੀ ਵੀ ਸਿਵੇ ਦੀ, ਉਹਨਾਂ ਦੋਵਾਂ ਗਾਗਰਾਂ ਦੇ ਵਿੱਚ ਭਰ ਕੇ ਤੇ ਉਸੇ ਹੀ ਜਗ੍ਹਾ ਦਬਾਈ ਗਈ, ਕਿਉਂਕਿ ਬਾਹਰ ਤੇ ਹੁਣ ਇੱਦਾਂ ਲਿਜਾ ਨਹੀਂ ਸੀ ਸਕਦੇ, ਉਸੇ ਜਗ੍ਹਾ ਦਬਾ ਕੇ ਜਿੱਥੇ ਸੰਸਕਾਰ ਹੋਇਆ ਸੀ ਤੇ ਜਗ੍ਹਾ ਨੂੰ ਸਾਫ਼ ਕਰ ਦਿੱਤਾ ਗਿਆ। ਉਹ ਸੜੇ ਮਕਾਨ ਦੀ ਜਗ੍ਹਾ ਜਿੰਨੀ ਕੁ ਜਗ੍ਹਾ ਤੇ ਸੰਸਕਾਰ ਕੀਤਾ ਸੀ ਉੱਥੇ ਇੱਕ ਛੱਪਰੀ ਬਣਾਈ ਤੇ ਬਾਅਦ ਵਿੱਚੋਂ ਵੀ ਉੱਥੇ ਉਹ ਦੀਵਾ ਜਗਾਉਂਦੇ ਰਹੇ ਜਾਂ ਸੇਵਾ ਉਸ ਸਥਾਨ ਦੀ ਕਰਦੇ ਰਹੇ। ਇਹ ਅੱਗੇ ਜਾ ਕੇ ਸ਼ਾਇਦ ਭਾਈ ਜੀ ਦੱਸਣ ਕਿ ਬਾਅਦ 'ਚੋਂ ਉੱਥੇ ਕੀ ਹੁੰਦਾ। ਹੁਣ ਗੁਰਮੁਖ ਪਿਆਰੇ, ਉਹ ਜਿਸ ਵੇਲੇ ਗਰੀਬ ਨਵਾਜ਼ ਜੀ ਸ਼ਹੀਦ ਹੋ ਜਾਂਦੇ ਨੇ, ਇੱਧਰ ਸੱਚੇ ਪਾਤਸ਼ਾਹ ਜੀ ਬੈਠੇ ਸਨ ਤੇ ਸਤਿਗੁਰਾਂ ਦੇ ਕੋਲ ਪਹਿਲਾਂ ਸਿੱਖੋਂ ਆਣ ਕੇ ਪਹੁੰਚ ਜਾਂਦਾ ਜਿਹੜਾ ਗੁਰਗੱਦੀ ਦਾ ਹੁਕਮਨਾਮਾ ਲੈ ਕੇ ਆਇਆ, ਜਿਹਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਲਿਖਿਆ ਹੈ ਕਿ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ। ਪੰਜ ਪੈਸੇ ਤੇ ਨਰੇਲ ਵੀ ਨਾਲ ਲੈ ਕੇ ਆਇਆ। ਉਹਨੇ ਪਰ ਲਿਆ ਕੇ ਆਖਿਆ ਵੀ ਇਹ ਸਤਿਗੁਰਾਂ ਨੇ ਮੈਨੂੰ ਇਮਾਨਤ ਦਿੱਤੀ ਹੈ। ਕਹਿੰਦੇ ਪੰਜ ਪੈਸੇ ਤੇ ਉਹਨੇ ਅੱਗੇ ਰੱਖ ਕੇ ਮੱਥਾ ਟੇਕੇ ਤੇ ਉਹ ਜਿਹੜਾ ਨਾਰੀਅਲ ਦਾ ਫਲ ਆ ਨਾ, ਉਹ ਸਤਿਗੁਰਾਂ ਦੀ ਝੋਲੀ ਵਿੱਚ ਪਾਇਆ ਤੇ ਮੱਥਾ ਟੇਕਿਆ। ਇੱਦਾਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਸਤਿਗੁਰ ਕੀ ਭਾਣਾ ਵਰਤਾਉਣ ਲੱਗੇ ਨੇ, ਜਿਹੜਾ ਸਤਿਗੁਰਾਂ ਨੇ ਪੰਜ ਪੈਸੇ ਨਰੇਲ ਇਹ ਸਾਰਾ ਕੁਝ ਭੇਜ ਦਿੱਤਾ। ਸੰਗਤਾਂ ਦੇ ਮਨ ਵਿੱਚ, ਮਾਤਾਵਾਂ ਦੇ ਮਨ ਵਿੱਚ ਬੜਾ ਜ਼ਿਆਦਾ ਦੁੱਖ ਹੈ, ਪਰੇਸ਼ਾਨੀ ਵੀ ਹੈ। ਇੱਕ ਦਿਨ ਬੈਠਿਆਂ ਬੈਠਿਆਂ ਗਰੀਬ ਨਵਾਜ਼ ਪਾਤਸ਼ਾਹ ਜੀ ਜ਼ਮੀਨ ਤੇ ਬਹਿ ਗਏ, ਆਸਣ ਤੇ ਬੈਠੇ ਸਨ ਜਿਵੇਂ ਆ ਉੱਚੀ ਜਗ੍ਹਾ ਤੇ ਥੱਲੇ ਬਹਿ ਗਏ, ਪੁੰਜੇ ਬਹਿ ਗਏ ਜ਼ਮੀਨ ਤੇ, ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਤੇ ਜਦੋਂ ਪੁੰਜੇ ਬੈਠੇ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜ਼ਮੀਨ ਹੀ ਉੱਤੇ ਆਸਣ ਲਾ ਲਿਆ, ਆਪਣਾ ਸਿੰਘਾਸਨ ਛੱਡ ਦਿੱਤਾ, ਆਸਣ ਛੱਡ ਦਿੱਤਾ ਤੇ ਜ਼ਮੀਨ ਤੇ ਬੈਠਿਆਂ ਜਦੋਂ ਵੇਖਿਆ, ਸਿੱਖਾਂ ਨੇ ਵੀ ਵੇਖਿਆ ਤੇ ਪਤਾ ਉਹਨਾਂ ਨੂੰ ਲੱਗ ਗਿਆ ਵੀ ਸਤਿਗੁਰ ਜ਼ਮੀਨ ਤੇ ਕਿਉਂ ਬੈਠੇ ਨੇ ਤੇ ਬੈਠੇ ਕਿਉਂ ਸਨ, ਕੀ ਕਾਰਨ ਸੀ। ਆਓ ਭਾਈ ਜੀ ਦੀ ਇਹ ਜਿਹੜੀ ਮਨੋਹਰ ਕਥਾ ਪ੍ਰੇਮ ਵਿੱਚ ਭਿੱਜ ਕੇ ਸ਼ਰਧਾ ਦੀ ਭਾਵਨਾ ਦੀ ਅੱਖ ਨਾਲ ਵੇਖ ਕੇ ਜੋ ਉਹਨਾਂ ਨੇ ਅੰਕਿਤ ਕੀਤੀ ਹੈ, ਆਪਾਂ ਸਰਵਣ ਕਰਦੇ ਹਾਂ ਜੀ।
ਧਰਿਓ ਦੁਪਹਿਰਾ ਦੋਏ ਘੜੀ ਜਬ,
ਕਹਿੰਦੇ ਦੋ ਘੜੀਆਂ ਢਲਿਆ ਸੀ ਦੁਪਹਿਰਾ, ਘੜੀ ਹੁੰਦੀ ਆ 1:24 ਮਿੰਟ ਦੀ, ਤੇ ਜਦੋਂ ਕਹਿੰਦੇ ਦੋ ਘੜੀਆਂ ਢਲ ਗਿਆ ਨਾ ਜਿਹੜਾ ਦੁਪਹਿਰਾ ਹੈ,
ਚਿੰਤਾ ਜੁੱਤ ਸ਼ੋਕ ਵਿਸਾਲ ਹੈ,
ਮਨ ਜਿਹੜਾ ਉਹ ਬੜਾ ਚਿੰਤਾ ਦੇ ਵਿੱਚ ਹੈ, ਬੜਾ ਜਿਆਦਾ ਦੁੱਖ ਹੈ, ਬੜਾ ਜਿਆਦਾ ਸ਼ੋਕ ਹੈ।
ਔਚਕ ਹੀ ਗੁਰੂ ਗੋਬਿੰਦ ਸਿੰਘ ਜੀ,
ਇੱਦਾਂ ਕਹਿੰਦੇ ਅਚਾਨਕ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ,
ਰੁਚਿਰ ਪ੍ਰਿਅੰਗ ਤਿਆਗ ਤਤਕਾਲ,
ਜਿਹੜੇ ਪ੍ਰਿਅੰਗ ਦੇ ਪਲੰਘ ਦੇ ਉੱਤੇ ਬੈਠੇ ਸੀ ਨਾ, ਬੜੇ ਸੁੰਦਰ ਵਿਛਾਉਣੇ ਵਿਛੇ ਹੋਏ ਸਨ, ਉਸ ਨੂੰ ਤਿਆਗ ਦਿੱਤਾ ਹੈ।
ਘਰ ਪਰ ਫਰਸ਼ ਕਰਿਓ ਤੈ ਬੈਠੇ,
ਜ਼ਮੀਨ ਦੇ ਉੱਤੇ ਹੀ ਕਹਿੰਦੇ ਬੈਠ ਗਏ ਹਨ।
ਚੂਸ਼ਨ ਠਾਨ ਪਿਖੈ ਸਿੱਖ ਜਾਲ,
ਸਿੱਖ ਜਿਹੜੇ ਨੇ ਹੁਣ ਕੁਝ ਕਹਿ ਤੇ ਸਕਦੇ ਨੀ, ਪਰ ਚੁੱਪ ਕੀਤੇ ਉਹ ਵੇਖਦੇ ਹਨ।
ਜਨਨੀ ਨਿਕਟ ਗਈ ਸੁਧ ਜਬ ਹੂੰ,
ਤੇ ਜਦੋਂ ਪਤਾ ਲੱਗਾ ਨਾ ਮਾਤਾ ਜੀ ਨੂੰ, ਮਾਤਾ ਗੁਜਰੀ ਨੂੰ ਇਸ ਗੱਲ ਦਾ, ਵੀ ਜ਼ਮੀਨ ਦੇ ਉੱਤੇ ਬੈਠ ਗਏ ਨੇ ਸ੍ਰੀ ਗੋਬਿੰਦ ਜੀ,
ਸਾਸ ਨੁਖਾ ਦੁਖ ਲਹਿਓ ਕਰਾਲ,
ਤੇ ਦੋਵੇਂ ਜਿਹੜੀ ਨੂੰਹ ਸੱਸ, ਕਿਉਂਕਿ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਨੂੰਹ ਸੱਸ ਨੂੰ ਪਤਾ ਲੱਗਾ ਵੀ ਲੱਗਦਾ ਕੋਈ ਭਾਣਾ ਵਾਪਰ ਗਿਆ, ਜਿਹੜਾ ਗੁਰੂ ਜੀ ਭਾਵ ਗੋਬਿੰਦ ਰਾਏ ਜੀ ਏਦਾਂ ਬਿਨਾਂ ਕਿਸੇ ਨੂੰ ਆਖਿਆ, ਬਿਨਾਂ ਕੁਝ ਦੱਸਿਆ, ਆਪਣੇ ਆਪ ਹੀ ਜਿਹੜਾ ਉਹਨਾਂ ਨੇ ਜ਼ਮੀਨ ਤੇ ਉਹ ਬੈਠ ਗਏ ਹਨ।
ਜਾਨੀ ਗਤ ਜਗ ਗੁਰੂ ਬੈਕੁੰਠ ਹੈ,
ਉਹਨਾਂ ਨੂੰ ਪਤਾ ਲੱਗ ਗਿਆ ਵੀ ਲੱਗਦਾ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਬੈਕੁੰਠ ਸੁਧਾਰ ਗਏ ਹਨ।
ਤਨ ਕੋ ਤਿਆਗ ਗਏ ਮਨ ਚੀਨ,
ਉਹਨਾਂ ਨੇ ਆਪਣੇ ਮਨ ਵਿੱਚ ਸੋਚਿਆ ਵੀ ਲੱਗਦਾ ਉਹ ਤਨ ਤਿਆਗ ਗਏ ਹਨ।
ਅਬ ਤਰਨੀ ਪਰ ਥਿਰ ਸੁਤ ਹੋਵਾ,
ਇਸੇ ਕਰਕੇ ਹੀ ਗੋਬਿੰਦ ਰਾਏ ਜੀ ਜ਼ਮੀਨ ਦੇ ਉੱਤੇ ਬੈਠੇ ਹਨ।
ਖਾਦ ਮਹਾਰ ਮਹਿਕੀਨ,
ਬੜਾ ਉਹਨਾਂ ਨੇ ਮਨ ਵਿੱਚ ਦੁੱਖ ਮਨਾਇਆ, ਬਹੁਤ ਜਿਆਦਾ ਉਹਨਾਂ ਦਾ ਹਿਰਦਾ ਪਰੇਸ਼ਾਨ ਹੋਇਆ ਹੈ।
ਦਾਸੀ ਦਾਸ ਦੇਖ ਦੁੱਖ ਪ੍ਰਾਪਤ,
ਹੋਰ ਵੀ ਜਿਹੜੇ ਦਾਸੀਆਂ ਸਨ, ਦਾਸ ਸਨ, ਸੇਵਕ ਸਨ, ਉਹਨਾਂ ਨੂੰ ਵੀ ਬੜਾ ਦੁੱਖ ਹੋਇਆ ਹੈ।
ਉੱਚੇ ਰੁਦਤ ਸ਼ੋਕ ਮਨ ਲੀਨ,
ਕਈ ਤੇ ਹੁਣ ਹੌਸਲਾ ਕਈਆਂ ਦਾ ਹੁੰਦਾ, ਕਈਆਂ ਦਾ ਮਨ ਪ੍ਰੇਮ ਵੈਰਾਗ ਠੱਲਿਆ ਨਹੀਂ ਜਾਂਦਾ, ਕਈ ਤੇ ਉੱਚੀ ਉੱਚੀ ਜਿਹੜੇ ਰੋਣ ਹੀ ਲੱਗ ਪਏ ਹਨ।
ਮਹਾਰਾਜ ਹਮ ਕੌਣ ਸੰਭਾਰੈ,
ਗਰੀਬ ਨਵਾਜ ਪਾਤਸ਼ਾਹ ਤੇਰੇ ਤੋਂ ਬਿਨਾਂ ਅਸੀਂ ਕਾਹਦੇ ਜੋਗੇ ਆ, ਤੇਰੇ ਦੀਦਾਰ ਤੋਂ ਬਿਨਾਂ, ਤੇਰੇ ਪ੍ਰੇਮ ਤੋਂ ਬਿਨਾਂ, ਤੇਰੀ ਦਇਆ ਅਨਾਇਤ ਤੋਂ ਬਿਨਾਂ ਅਸੀਂ ਕੀ ਕਰਾਂਗੇ।
ਆਪ ਅਲੰਬ ਦੁਨੀਆ ਅਰਦੀਨ,
ਐ ਮਾਲਕ ਜੀ ਦੀਨ ਦਾ ਦੁਨੀਆਂ ਦਾ ਅਲੰਬ ਤੋਂ ਭਾਵ ਤੁਸੀਂ ਆਸਰਾ ਸੀ।
ਸ਼ੋਕ ਸ਼ਬਦ ਮਹਿਲਨ ਮੈਂ ਹੋਵਾ,
ਇੱਦਾਂ ਗੁਰਮੁਖ ਪਿਆਰਿਓ ਮਹਿਲਾ ਦੇ ਵਿੱਚ ਸ਼ੋਕ ਸ਼ਬਦ ਭਾਵ ਬੜੀਆਂ ਕੂਕ ਪੁਕਾਰ ਜੀ ਹੋਈ, ਸੇਵਕਾਂ ਦੇ ਵਿੱਚ ਹਾਹਾਕਾਰ ਮੱਚ ਗਈ, ਹਰ ਇੱਕ ਦੇ ਮਨ ਵਿੱਚ ਇਹ ਗਮਗੀਨ ਦੀ ਜਿਹੜੀ ਗਮ ਦੀ ਲਹਿਰ ਸੀ ਉਹ ਫੈਲ ਗਈ ਹੈ।
ਕਰ ਸਤਿਗੁਰ ਦਾਸ ਬਿਠਾਏ,
ਜਦੋਂ ਸੁਣਿਆ ਨਾ ਗੋਬਿੰਦ ਰਾਏ ਜੀ ਨੇ ਇੱਕ ਦਾਸ ਨੂੰ, ਇੱਕ ਆਪਣੇ ਸੇਵਕ ਨੂੰ ਭੇਜਿਆ ਹੈ ਜਿੱਥੋਂ ਰੋਣ ਦੀ ਆਵਾਜ਼ ਆਉਂਦੀ ਹੈ।
ਗੁਰ ਹਿਤ ਸ਼ੋਕ ਵਿਲਾਪ ਨਾ ਕੀਜੈ,
ਸਤਿਗੁਰ ਕਹਿਣ ਲੱਗੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਵਾਸਤੇ ਕੋਈ ਸ਼ੋਕ ਨਾ ਕਰੋ, ਕੋਈ ਗਮ ਨਾ ਕਰੋ, ਇਸ ਤਰ੍ਹਾਂ ਤੁਸੀਂ ਉਹਨਾਂ ਵਾਸਤੇ ਵਿਰਲਾਪ ਨਾ ਕਰੋ।
ਸਿਮਰਾ ਗੁਣ ਪ੍ਰਭ ਕੇ ਸਮੁਦਾਇ,
ਗਰੀਬ ਨਵਾਜ ਦੇ ਗੁਣ ਉਚਾਰਨ ਕਰੋ, ਸਤਿਗੁਰਾਂ ਦੀ ਬਾਣੀ ਪੜੋ, ਉਹ ਸਤਿਗੁਰਾਂ ਦੀ ਵਡਿਆਈ ਕਰੋ ਜੀ।
ਸਦਾ ਆਨੰਦ ਏਕ ਰਸ ਜਾਨਾ,
ਉਹ ਸਤਿਗੁਰੂ ਗਰੀਬ ਨਵਾਜ ਜਿਹੜੇ ਸਦਾ ਆਨੰਦ ਵਿਚ ਰਹਿੰਦੇ ਸਨ, ਜਿਹੜੇ ਸਦਾ ਇੱਕ ਰਸ ਰਹਿੰਦੇ ਸਨ।
ਜਨਮ ਮਰਨ ਗੁਰ ਕੇ ਨਹਿ ਕਾਇ,
ਸਤਿਗੁਰੂ ਨਾ ਜੰਮਦੇ ਨੇ ਨਾ ਮਰਦੇ ਨੇ, ਇਹ ਜਿਹੜੇ ਕਾਰਜ ਨੇ ਇਹ ਗੁਰੂਆਂ ਦੇ ਨਹੀਂ ਹਨ।
ਪਰ ਉਪਕਾਰ ਹੇਤ ਤਨ ਧਾਰੈ,
ਸਤਿਗੁਰਾਂ ਤੇ ਪਰ ਉਪਕਾਰ ਵਾਸਤੇ ਗੁਰੂ ਆਪਣਾ ਸਰੀਰ ਧਾਰ ਕੇ ਆਉਂਦੇ ਹਨ।
ਜਿਮ ਨਭ ਮਹਿ ਕਨ ਹੋਏ ਬਿਦਤਾ,
ਕਿੱਦਾਂ ਪਰ ਉਪਕਾਰ ਵਾਸਤੇ ਆਉਂਦੇ ਨੇ, ਜਿੱਦਾਂ ਬੱਦਲ ਆਉਂਦਾ ਆਕਾਸ਼ ਦੇ ਵਿੱਚ, ਬੱਦਲ ਆਕਾਸ਼ ਵਿਚ ਆਉਂਦਾ ਧਰਤੀ ਤੇ ਪਰਉਪਕਾਰ ਕਰਨ ਲਈ, ਜੀਵਨ ਦਾਨ ਦੇਣ ਵਾਸਤੇ।
ਘਰ ਬਰਖਾ ਸੁਖ ਦੇ ਘਰ ਜਗ ਕੋ,
ਉਹਦਾ ਬੱਦਲ ਦਾ ਮਨੋਰਥ ਹੁੰਦਾ ਵੀ ਵਰਖਾ ਕਰਨੀ, ਜਗਤ ਨੂੰ ਸੁਖ ਦੇਣਾ, ਜੀਵਨ ਦਾਨ ਦੇਣਾ, ਬੱਦਲ ਆਉਂਦਾ ਉਹ ਪਰਉਪਕਾਰ ਕਰਕੇ ਫੇਰ ਚਲਿਆ ਜਾਂਦਾ ਹੈ।
ਹੁਣੇ ਆਕਾਸ਼ ਮਹਿਲੇ ਹੋਏ ਜਾਏ,
ਤੇ ਏਦਾਂ ਹੀ ਫਿਰ ਉਹ ਆਕਾਸ਼ ਵਿਚ ਬਰਖਾ ਕਰਕੇ ਤੇ ਲੀਨ ਹੋ ਜਾਂਦਾ ਹੈ।
ਤਿਮ ਤਨ ਗੁਰ ਸੁਤੰਤਰ ਹੋਏ ਧਾਰੈ,
ਇੱਦਾਂ ਹੀ ਕਹਿੰਦੇ ਸਤਿਗੁਰਾਂ ਦਾ ਜਿਹੜਾ ਤਨ ਆ ਨਾ ਉਹ ਸੁਤੰਤਰ ਹੁੰਦਾ। ਵੇਖੋ ਭਾਈ ਸੰਤੋਖ ਸਿੰਘ ਜੀ ਨੇ ਕਿੱਡਾ ਖੂਬਸੂਰਤ ਗੁਰਮੁਖੋ ਪਿਆਰਿਓ ਦ੍ਰਿਸ਼ਟਾਂਤ ਦਿੱਤਾ। ਹੁਣ ਬੱਦਲ ਜਿਹੜਾ ਹੁੰਦਾ, ਬੱਦਲ ਦਾ ਓਦਾਂ ਕੋਈ ਆਪਣਾ ਅਸਤਿਤਵ ਨਹੀਂ ਹੈ, ਓਦਾਂ ਕੋਈ ਰੂਪ ਨਹੀਂ ਹੈ, ਤੇ ਆਕਾਸ਼ ਜਿਹੜਾ ਬੜਾ ਵਿਸਤ੍ਰਿਤ ਹੈ, ਜਦੋਂ ਆਪਾਂ ਜਿੰਨਾ ਚਿਰ ਤੇ ਉਹਦੇ ਚ ਪਾਣੀ ਭਰਿਆ ਹੁੰਦਾ ਉਨਾ ਚਿਰ ਤੇ ਸਾਨੂੰ ਬੱਦਲ ਲੱਗਦਾ ਵੀ ਬੱਦਲ ਆ, ਵੱਖਰਾ ਰੂਪ ਹੈ। ਪਰ ਜਦੋਂ ਉਹਦੇ ਚੋਂ ਪਾਣੀ ਨਿਕਲ ਜਾਂਦਾ, ਵਰਖਾ ਕਰ ਦਿੰਦਾ, ਫਿਰ ਉਹ ਆਕਾਸ਼ ਦਾ ਹੀ ਰੂਪ ਹੋ ਜਾਂਦਾ, ਫਿਰ ਉਹ ਪਛਾਣਿਆ ਹੀ ਨਹੀਂ ਜਾਂਦਾ ਵੀ ਕਿੱਥੇ ਗਿਆ, ਉਹਦੇ ਚ ਹੀ ਲੀਨ ਹੋ ਜਾਂਦਾ। ਇਸੇ ਤਰ੍ਹਾਂ ਸਤਿਗੁਰੂ ਜਿਵੇਂ ਆਕਾਸ਼ ਪਰਮੇਸ਼ਰ ਦੀ ਨਿਆਈ ਆ, ਨਿਰਗੁਣ ਸਰੂਪ ਹੈ, ਤੇ ਨਿਰਗੁਣ ਸਰੂਪ ਦੇ ਵਿੱਚੋਂ ਜਿਹੜਾ ਸਤਿਗੁਰੂ ਆ ਨਾ, ਬੱਦਲ ਦੀ ਨਿਆਈ ਆਉਂਦਾ, ਤੇ ਇੱਥੇ ਪਰ ਪਕਾਰ ਕਰਕੇ, ਭਲਾ ਕਰਕੇ, ਧਰਮ ਸਥਾਪਿਤ ਕਰਕੇ, ਜਿਵੇਂ ਬੱਦਲ ਪਾਣੀ ਲੈ ਕੇ ਆਉਂਦਾ, ਪਾਣੀ ਨਾਲ ਜੀਵਨ ਪਨਪਦਾ, ਪਾਣੀ ਦੇ ਨਾਲ ਲੋਕ, ਧਰਤੀ, ਪਸ਼ੂ, ਪੰਛੀ, ਬਨਸਪਤੀ ਖੁਸ਼ਹਾਲ ਹੁੰਦੀ ਹੈ, ਇਸੇ ਤਰ੍ਹਾਂ ਹੀ ਸਤਿਗੁਰੂ ਬੱਦਲ ਵਾਂਗੂ ਆਉਂਦਾ, ਕਿਰਪਾ ਦਾ ਮੀਂਹ ਪਾ ਕੇ, ਦਇਆ ਦੀ ਵਰਖਾ ਕਰਕੇ, ਮਿਹਰ ਦੀ ਬਰਸਾਤ ਕਰਕੇ, ਧਰਤੀ ਤੇ ਹਰ ਇੱਕ ਪੱਖ ਨੂੰ ਖੁਸ਼ਹਾਲ ਕਰਕੇ, ਤੇ ਫਿਰ ਜਿਵੇਂ ਬੱਦਲ ਆਕਾਸ਼ ਵਿੱਚ ਅਲੋਪ ਹੋ ਜਾਂਦਾ, ਏਦਾਂ ਹੀ ਸਤਿਗੁਰੂ ਗੁਰਮੁਖੋ ਪਿਆਰਿਓ, ਉਹ ਪ੍ਰਭੂ ਚ ਹੀ ਜਿਵੇਂ ਉਹਦਾ ਹੀ ਰੂਪ ਹੁੰਦਾ ਤੇ ਆਪਣੇ ਰੂਪ ਵਿੱਚ ਹੀ ਉਹ ਸਮਾ ਜਾਂਦਾ। ਗੁਰਬਾਣੀ ਚ ਲਿਖਿਆ ਵੀ ਆਨਾ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਓ ਸਮਾਏ। ਉਹ ਅਵਿਨਾਸੀ ਪੁਰਖ ਹੈ। ਗਰੀਬ ਨਵਾਜ ਨੇ ਸਾਰਿਆਂ ਨੂੰ ਹੌਸਲਾ ਦਿੱਤਾ, ਪਰਿਵਾਰ ਵਾਲਿਆਂ ਨੂੰ, ਸਿੱਖਾਂ ਸੇਵਕਾਂ ਨੂੰ, ਉਹ ਗੁਰੂ ਤੇਗ ਬਹਾਦਰ ਵਾਸਤੇ ਸ਼ੋਕ ਨਾ ਕਰੋ, ਉਹਨਾਂ ਵਾਸਤੇ ਗਮ ਨਾ ਕਰੋ, ਉਹ ਤੇ ਬੱਦਲ ਦੀ ਨਿਆਈ ਸਨ, ਪਰ ਉਪਕਾਰ ਉਹਨਾਂ ਨੇ ਕੀਤਾ, ਮਨੁੱਖਤਾ ਦੇ ਭਲੇ ਦੀ ਖਾਤਰ ਉਹਨਾਂ ਨੇ ਸਰੀਰ ਧਾਰਿਆ ਸੀ।
ਸੁਛੰਦ ਪਰ ਲੋਕ ਸਿਧਾਰੈ,
ਸੁਛੰਦ ਤੋਂ ਪਾਵਿਆ ਆਪਣੀ ਇੱਛਾ ਦੇ ਨਾਲ ਹੀ ਚਲੇ ਗਏ ਹਨ।
ਤਿਨ ਕਾਰਨ ਕਿਮ ਸ਼ੋਕ ਉਪਾਏ,
ਉਹਨਾਂ ਦੇ ਵਾਸਤੇ ਕੋਈ ਸ਼ੋਕ ਕਰਨਾ ਬਣਦਾ ਨਹੀਂ, ਉਹਨਾਂ ਦੇ ਵਾਸਤੇ ਗਮ ਕਰਨਾ ਉਚਿਤ ਨਹੀਂ ਹੈ।
ਨਾਮ ਉਚਾਰਾ ਹੋ ਜਨਮ ਸੁਧਾਰੋ,
ਸਤਿਗੁਰਾਂ ਦਾ ਨਾਮ ਜਪੋ, ਆਪਣਾ ਜਨਮ ਸਵਾਰੋ,
ਕਸ਼ਟ ਨਾ ਧਾਰਾਓ ਜਨ ਸਮੁਦਾਏ,
ਕੋਈ ਵੀ ਕਸ਼ਟ ਕਰਨ ਦੀ ਲੋੜ ਨਹੀਂ, ਸਾਰਿਆਂ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ।
ਸੁਣ ਕੇ ਬਾਕ ਹਟੇ ਸਭ ਰੋਦਤ,
ਜਿਹੜੇ ਰੋਂਦੇ ਪਏ ਸੀ ਨਾ ਸਤਿਗੁਰਾਂ ਦੇ ਬਚਨਾਂ ਨਾਲ, ਉਹਨਾਂ ਨੂੰ ਕੁਝ ਧੀਰਜ ਆਇਆ, ਉਹਨਾਂ ਦਾ ਮਨ ਕੁਝ ਠਹਿਰਿਆ। ਜਦੋਂ ਸਤਿਗੁਰਾਂ ਨੇ ਕਿਰਪਾ ਕੀਤੀ, ਉਹ ਫਿਰ ਚੁੱਪ ਕਰ ਗਏ। ਜਿਹੜੀ ਉਹ ਪੁਕਾਰ ਕਰਦੇ ਪਏ ਸਨ, ਉੱਚੀ ਉੱਚੀ ਰੋਂਦੇ ਸਨ, ਉਹ ਹੁਣ ਸ਼ਾਂਤ ਹੋ ਗਏ ਹਨ।
ਤੁਸ਼ਨ ਗੁਰ ਧਿਆਨ ਤਰਾਏ,
ਇੱਦਾਂ ਗੁਰਮੁਖ ਪਿਆਰੇ ਸਾਰਿਆਂ ਨੂੰ ਸਤਿਗੁਰਾਂ ਨੇ ਚੁੱਪ ਕਰਾਇਆ ਹੈ।
ਜੁਗ ਅਸਵਾਰ ਪਠਾਵਨ ਕੀਨੇ,
ਸਤਿਗੁਰਾਂ ਨੇ ਆਖਿਆ ਵੀ ਦੋ ਅਸਵਾਰ ਘੋੜ ਸਵਾਰ ਜਿਹੜੇ ਸੀ ਨਾ, ਉਹ ਉਹਨਾਂ ਨੂੰ ਸਤਿਗੁਰਾਂ ਨੇ ਸੱਦਿਆ ਹੈ।
ਕੀਨੇ ਆਵੋ ਸਿੱਖ ਮਿਲੋ ਅਗਵਾਏ,
ਸਤਿਗੁਰਾਂ ਨੇ ਆਖਿਆ ਵੀ ਇੱਕ ਸਿੱਖ ਆਉਂਦਾ ਪਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਲੈ ਕੇ, ਤੇ ਤੁਸੀਂ ਜਾਓ ਫਿਰ ਅਗਲ ਵਾਂਢੀ ਜਾ ਕੇ ਉਸ ਨੂੰ ਮਿਲ ਪਵੋ ਅੱਗੇ।
ਜਾਓ ਪਲਾਵਤ ਪੁਨ ਹਟ ਆਵੋ,
ਤੇ ਜਾਓ ਇਕਰ ਜਾ ਕੇ ਪਤਾ ਲੈ ਕੇ ਆਓ, ਜਾ ਕੇ ਖਬਰ ਲੈ ਕੇ ਆਵੋ।
ਤੀਜਾ ਸੁਧ ਤੇ ਸਤੇ ਸੁਨ ਪਾਏ,
ਉਹਦੇ ਕੋਲੋਂ ਪਤਾ ਕਰਕੇ ਆਓ ਜੋ ਕਹਿੰਦਾ ਸਾਨੂੰ ਆਣ ਕੇ ਦੱਸਿਓ।
ਦਈ ਨਿਹਾਰੀ ਹਯਨ ਅਰੂਢੇ,
ਏਦਾਂ ਉਹ ਜਿਹੜੇ ਫਿਰ ਘੋੜਿਆਂ ਨੂੰ ਨਿਹਾਰੀ ਦਿੱਤੀ, ਘੋੜਿਆਂ ਤੇ ਸਵਾਰ ਹੋਏ ਤੇ ਚੱਲਦੇ ਹਨ।
ਦਿੱਲੀ ਪੁਰ ਕੇ ਮਾਰਗ ਚਾਲ,
ਜਿਹੜਾ ਰਾਹ ਦਿੱਲੀ ਨੂੰ ਜਾਂਦਾ ਉਸ ਮਾਰਗ ਤੇ ਪਏ ਹਨ।
ਨਿਸਬਾ ਸੁਰਗਮ ਨੇ ਕਸਮ ਹੀ,
ਉਹ ਗੁਰਮੁਖ ਪਿਆਰੇ ਉਹ ਗੁਰੂ ਦਾ ਬਚਨ ਮੰਨ ਕੇ ਉਹਨਾਂ ਨੇ ਬਹੁਤ ਛੇਤੀ ਪੈਂਡਾ ਜਿਹੜਾ ਤੈਅ ਕੀਤਾ ਹੈ।
ਦਦਗੇ ਖਤ ਨਰਤੇ ਹੈ ਸਿੱਖ ਸਮਾਲ,
ਤੇ ਗੁਰਮੁਖ ਪਿਆਰੇ ਉਹ ਵੇਖਦੇ ਨੇ ਵੀ ਜਿਹੜਾ ਸਿੱਖ ਸਤਿਗੁਰਾਂ ਨੇ ਆਖਿਆ ਆਉਂਦਾ ਪਿਆ ਵੀ ਉਹ ਸਿੱਖ ਕਿੱਥੇ ਕੇ ਆਉਂਦਾ ਹੈ।
ਤਿਕ ਮਜਲ ਗਏ ਵੇਲੋ ਕਿਉਂ,
ਇੱਦਾਂ ਦੇਖਦੇ ਜਦੋਂ ਕੁਝ ਗਾਂਹ ਗਾਇਆ ਤੇ ਫਿਰ ਅੱਗੋਂ ਸਿੱਖ ਜਿਹੜਾ ਸੀ ਨਾ ਉਹ ਤੁਰਿਆ ਆਉਂਦਾ ਹੈ।
ਗੁਰ ਸਿਰ ਬਸਤਰ ਲਪੇਟੇ ਜਾਲ,
ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸੀਸ ਆ ਨਾ ਬਹੁਤ ਸਾਰੇ ਕੱਪੜਿਆਂ ਵਿੱਚ, ਬਸਤਰਾਂ ਦੇ ਵਿੱਚ ਉਹਨੇ ਲਪੇਟਿਆ ਹੋਇਆ ਹੈ।
ਆਪਣੇ ਸੀਸ ਉਠਾਵਨ ਕੀ ਨਾ ਸਰ,
ਉਹਨੇ ਅੱਗੇ ਨਹੀਂ ਫੜਿਆ ਜਾਂ ਥੱਲੇ ਨਹੀਂ ਰੱਖਿਆ, ਕਹਿੰਦੇ ਆਪਣੇ ਸਿਰ ਦੇ ਉੱਤੇ ਸਤਕਾਰ ਦੇ ਕਰਕੇ, ਆਪਣੇ ਸਿਰ ਦੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਰੱਖਿਆ ਹੈ।
ਦਿਉਤ ਪਿਖਤ ਸਤਰਾਸ ਬੇਸਾਲ,
ਮਨ ਵਿੱਚ ਉਹ ਡਰਦਾ ਵੀ ਆ, ਘਬਰਾਉਂਦਾ ਵੀ ਆ ਵੀ ਦੁਸ਼ਮਣ ਨੇ, ਵੈਰੀ ਨੇ, ਮੁਸਲਮਾਨ ਨੇ, ਮੈਂ ਕਿਤੇ ਸਤਿਗੁਰਾਂ ਦਾ ਜਿਹੜਾ ਸੀਸ ਆ ਆਨੰਦਪੁਰ ਪਹੁੰਚਾ ਦਾਂ, ਚਾਰ ਚਫੇਰੇ ਵੇਖਦਾ ਵੀ ਆ ਤੇ ਛੇਤੀ ਛੇਤੀ ਤੁਰਿਆ ਆਉਂਦਾ ਹੈ।
ਬੰਧਨ
ਜਦੋਂ ਓਹਨੂੰ ਪਤਾ ਲੱਗਾ ਵੀ ਇਹ ਸਿੱਖ ਆਉਂਦੇ ਨੇ, ਇਹ ਅਨੰਦਪੁਰ ਸਾਹਿਬ ਤੋਂ ਆਏ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੱਖ ਨੇ, ਜਦੋਂ ਓਹਨੇ ਪਹਿਚਾਣ ਕੀਤੀ ਤੇ ਫੇਰ ਓਹਨੇ ਨਮਸਕਾਰ ਕੀਤੀ। ਇੱਕ ਦੂਜੇ ਨੂੰ ਬੁਲਾਉਂਦੇ ਹਨ,
ਕਹੋ ਸੁਧ ਗੁਰ ਕੀ ਜਥਾ ਬ੍ਰਿਤਾਂਤ।
ਉਹਨਾਂ ਆਖਿਆ ਸਿੱਖਾਂ ਨੇ ਵੀ ਦੱਸ ਫੇਰ ਤੂੰ ਦਿੱਲੀ ਗਿਆ ਸੈ, ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਜਿਆ ਸੀ ਖਬਰ ਲੈਣ ਵਾਸਤੇ, ਤੇ ਦੱਸ ਫਿਰ ਕੀ ਹਾਲ ਚਾਲ ਆ ਸਤਿਗੁਰਾਂ ਦਾ, ਤੂੰ ਦਿੱਲੀ ਤੋਂ ਆਇਆ, ਤੂੰ ਸਾਨੂੰ ਕੋਈ ਖਬਰ ਸੁਧ ਦੇ, ਸਾਨੂੰ ਸਤਿਗੁਰਾਂ ਭੇਜਿਆ ਹੈ।
ਸੁਣਤੇ ਨ ਭਨੀ ਮੋਹ ਢਿਗ ਗੁਰ ਸਿਰ।
ਗੁਰਮੁਖ ਪਿਆਰਿਓ, ਕਹਿਣ ਲੱਗਾ ਜੋ ਮੈਂ ਲੈ ਕੇ ਆਇਆ ਨਾ, ਇਸ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਹੈ।
ਚਾਹੋ ਅਨੰਦਪੁਰ ਲੈ ਕਰ ਜਾਤ।
ਮੈਂ ਹੁਣ ਅਨੰਦਪੁਰ ਸਾਹਿਬ ਇਸ ਸੀਸ ਨੂੰ ਲਿਜਾ ਰਿਹਾ ਹਾਂ।
ਤੁਮ ਕਿਤ ਜਾਹੋ ਹਟੋ ਅਬ ਪਾਸ਼ੇ।
ਉਹ ਕਹਿਣ ਲੱਗੇ ਤੁਹਾਨੂੰ ਹੁਣ ਕਿਤੇ ਜਾਣ ਦੀ ਲੋੜ ਨਹੀਂ, ਇੱਥੋਂ ਵਾਪਸ ਮੁੜ ਜਾਵੋ।
ਬੀਤੀ ਤਿਮ ਚਹਿ ਗੁਰ ਜਿਸ ਭਾਂਤ।
ਜਿੱਦਾਂ ਗੁਰਮੁਖ ਪਿਆਰਿਓ ਬੀਤੀ ਸੀ, ਜੋ ਕੁਝ ਹੋਇਆ ਹੈ।
ਗਮਨੋ ਤੂਰਨ ਦੇਹੋ ਸਦਨ ਸੁਧ।
ਇਹ ਤੁਸੀਂ ਸੁਧ ਫਿਰ ਸਤਿਗੁਰਾਂ ਨੂੰ ਜਾ ਕੇ ਦੇ ਦੋ। ਵੀ ਗਰੀਬ ਸਤਿਗੁਰਾਂ ਨੂੰ ਤੇ ਭਾਵੇਂ ਪਹਿਲਾਂ ਹੀ ਪਤਾ ਲੱਗ ਗਿਆ ਸੀ, ਪਰ ਉਸ ਸਿੱਖ ਨੇ ਆਖਿਆ ਵੀ ਸਤਿਗੁਰਾਂ ਨੂੰ ਖਬਰ ਦੇ ਦੋ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋ ਗਏ ਨੇ, ਆ ਮੈਂ ਸੀਸ ਉਹਨਾਂ ਦਾ ਲੈ ਕੇ ਆ ਰਿਹਾ ਹਾਂ।
ਹੁਣ ਮੈਂ ਭਨੋ ਆਏ ਸਭ ਬਾਤ।
ਬਾਕੀ ਜਿਹੜੀ ਸਾਰੀ ਗੱਲ ਆ ਮੈਂ ਸਤਿਗੁਰਾਂ ਨੂੰ ਆ ਪਰਜ ਕਰ ਦਾਂਗਾ, ਆ ਪਾ ਕੇ ਦੱਸ ਦਾਂਗਾ।
ਕੀਰਤਪੁਰ ਮੈਂ ਠਹਿਰਨ ਕਰ ਹਾਂ।
ਕਹਿਣ ਲੱਗਾ ਵੀ ਅੱਜ ਨਹੀਂ ਮੈਂ ਆਉਣਾ ਉੱਥੇ ਅਨੰਦਪੁਰ ਸਾਹਿਬ, ਅੱਜ ਮੈਂ ਕੀਰਤਪੁਰ ਸਾਹਿਬ ਜਾ ਰਿਹਾ ਹਾਂ।
ਬ੍ਰਿੰਦ ਦੇ ਹੋਰੇ ਗੁਰ ਸੋਢੀਨ।
ਕਿਉਂਕਿ ਉੱਥੇ ਕੀਰਤਪੁਰ ਹੀ ਗੁਰੂ ਛੇਵੇਂ ਪਾਤਸ਼ਾਹ ਤੋਂ ਲੈ ਕੇ ਜਿਹੜੇ ਸੋਢੀਆਂ ਦੇ ਹੋਰੇ ਨੇ ਜਾਂ ਅੰਤਮ ਸੰਸਕਾਰ ਜਿਹੜੇ ਸਤਿਗੁਰਾਂ ਦੀ ਕੁਲ ਵਿੱਚੋਂ ਜਿੰਨੇ ਵੀ ਹੋਰ ਸਾਰਿਆਂ ਦੇ ਹੋਏ, ਉਹ ਕੀਰਤਪੁਰ ਹੋਏ ਸਨ। ਉਹ ਇਸ ਕਰਕੇ ਕਹਿੰਦਾ ਵੀ ਪਤਾ ਨਹੀਂ ਸਤਿਗੁਰਾਂ ਦੀ ਕੀ ਰਜਾ ਹੋਵੇ, ਤੇ ਤੁਸੀਂ ਸਤਿਗੁਰਾਂ ਕੋਲ ਇੱਕ ਵਾਰੀ ਜਾਓ, ਤੇ ਮੈਂ ਇਹ ਗਰੀਬ ਨਵਾਜ ਦਾ ਸੀਸ ਲੈ ਕੇ ਤੇ ਕੀਰਤਪੁਰ ਜਾਂਦਾ ਹਾਂ।
ਸੁਣ ਦੋਨੋਂ ਬਿਰਤਾਂਤ ਹਟੇ ਤਬ।
ਉਹਨਾਂ ਦੋਵਾਂ ਨੇ ਗੱਲਬਾਤ ਸੁਣੀ ਤੇ ਉਹ ਦੋਵੇਂ ਏਦਾਂ ਗੱਲ ਸੁਣ ਕੇ ਸਿੱਖ ਪਾਸੋਂ ਤੇ ਵਾਪਸ ਆਉਂਦੇ ਹਨ।
ਗਮਨੇ ਆਨੰਦਪੁਰ ਮਗਲੀਨ।
ਤੇ ਅਨੰਦਪੁਰ ਸਾਹਿਬ ਦਾ ਰਸਤਾ ਪਕੜਿਆ ਹੈ।
ਸ਼ੀਗਰ ਕਰਤ ਸਭ ਪੰਥ ਉਲੰਘੇ।
ਛੇਤੀ ਕਰਕੇ ਉਹ ਪੈਂਡਾ ਉਹਨਾਂ ਨੇ ਮੁਕਾ ਕੇ।
ਬਰੇ ਸਦਨ ਹਯਾ ਬੰਧਨ ਕੀਨ।
ਅਨੰਦਪੁਰ ਸਾਹਿਬ ਆਏ ਤੇ ਉੱਥੇ ਹੁਣ ਘੋੜੇ ਬੰਨ ਦਿੱਤੇ ਹਨ।
ਉਲਟੇਗ ਪਹੁੰਚ ਬੰਦਨਾ ਠਾਨੀ।
ਗਰੀਬ ਨਵਾਜ ਪਾਤਸ਼ਾਹ ਦੇ ਕੋਲ ਆ ਕੇ ਨਮਸਕਾਰ ਕੀਤੀ, ਬੰਦਨਾ ਕੀਤੀ ਹੈ।
ਦਿੱਲੀ ਕੇਰ ਬ੍ਰਿਤੰਤ।
ਉਹਨਾਂ ਨੇ ਦੱਸਿਆ ਦਿੱਲੀ ਦਾ ਜੋ ਹਾਲ ਸਿੱਖ ਨੇ ਸੁਣਾਇਆ ਹੈ।
ਸੁਣਕਾਰ ਸ਼ੋਕ ਮਾਨ ਸਭ ਵੈ ਕਰ।
ਸਾਰਿਆਂ ਨੂੰ ਪਤਾ ਲੱਗ ਗਿਆ ਇਹ ਸੱਚਾਈ ਜਿਹੜੀ ਸੀ, ਸਾਰਿਆਂ ਦਾ ਮਨ ਜਿਹੜਾ ਬੜਾ ਸ਼ੋਕ ਦੇ ਨਾਲ ਭਰਿਆ, ਬੜੇ ਗਮਗੀਨ ਹੋਏ ਹਨ।
ਨੀਰਵ ਲੋਚਨ ਤੇ ਨਿਚੁਰੰਦ।
ਮਨ ਅੱਗੇ ਹੀ ਉਦਾਸ ਸੀ ਤੇ ਗੱਲ ਨੂੰ ਫੇਰ ਇੱਕ ਵਾਰ ਸੁਣ ਕੇ ਅੱਖਾਂ ਦੇ ਵਿੱਚੋਂ ਨੀਰ ਥੰਮਿਆ ਨਹੀਂ ਜਾਂਦਾ, ਸਾਰਿਆਂ ਦੀਆਂ ਅੱਖਾਂ ਚੋਂ ਆਂਸੂ ਝਰਦੇ ਹਨ।
ਸ੍ਰੀ ਗੋਬਿੰਦ ਸਿੰਘ ਬਰਜੇ ਸਗਰੇ।
ਸਤਿਗੁਰਾਂ ਨੇ ਫੇਰ ਸਾਰਿਆਂ ਨੂੰ ਰੋਣੋਂ ਹਟਾਇਆ ਹੈ।
ਬਿੰਦ ਮਸੰਦਨ ਸੰਗ ਪਨੰਤ।
ਏਦਾਂ ਗਰੀਬ ਨਵਾਜ ਪਾਤਸ਼ਾਹ ਜਿਹੜੇ ਉਸ ਸਮੇਂ ਦੇ ਪ੍ਰਬੰਧਕ ਸਨ, ਉਹਨਾਂ ਦੇ ਨਾਲ ਸਤਿਗੁਰਾਂ ਗੱਲ ਕੀਤੀ ਹੈ।
ਤਿਆਰੀ ਕਰੋ ਦਰਬਗਨ ਖਰਚਾ।
ਸਤਿਗੁਰ ਕਹਿਣ ਲੱਗੇ ਵੀ ਤਿਆਰੀ ਕਰੋ ਗਰੀਬ ਨਵਾਜ ਪਾਤਸ਼ਾਹ ਦਾ ਜਿਹੜਾ ਵੀ ਸੀਸ, ਜੋ ਕਿ ਸੰਸਕਾਰ ਵੀ ਕਰਨਾ, ਤੇ ਸਾਰੀ ਸਤਿਗੁਰਾਂ ਨੇ ਆਖਿਆ ਵੀ ਪੂਰੀ ਤਿਆਰੀ ਕਰਨੀ ਹੈ।
ਬਣੇ ਬਿਮਾਨ ਅਧਿਕ ਦੁਤੀਵੰਤ।
ਸਤਿਗੁਰਾਂ ਵਾਸਤੇ ਇੱਕ ਬਿਮਾਨ ਤਿਆਰ ਕੀਤਾ ਜਾਵੇ ਬਹੁਤ ਸ਼ੋਭਾ ਵਾਲਾ।
ਜਿਮ ਤਿਆਰੀ ਸਤਿਗੁਰ ਕਰੀ।
ਏਦਾਂ ਗਰੀਬ ਨਵਾਜ ਪਾਤਸ਼ਾਹ ਨੇ ਹੁਕਮ ਕੀਤਾ ਵੀ ਇੱਕ ਬਿਮਾਨ ਤਿਆਰ ਕੀਤਾ ਜਾਵੇ, ਤੇ ਉਹ ਤਿਆਰੀ ਵਿੱਚ ਲੱਗ ਗਿਆ ਜਿੱਦਾਂ ਸਤਿਗੁਰਾਂ ਦਾ ਹੁਕਮ ਸੀ। ਏਦਾਂ ਭਾਈ ਸੰਤੋਖ ਸਿੰਘ ਕਹਿੰਦੇ ਨੇ ਵੀ ਸਤਿਗੁਰਾਂ ਨੇ ਤਿਆਰੀ ਕੀਤੀ ਹੈ।
ਸਰਬ ਭਾਂਤ ਕੀ ਜੋ,
ਹਰ ਇੱਕ ਪ੍ਰਕਾਰ ਨਾਲ ਜੋ ਯੋਗ ਬਣਦੀ ਹੈ।
ਉਤਤੇ ਲੈ ਕੀਰਤਪੁਰੇ।
ਤੇ ਇੱਧਰ ਗੁਰਮੁਖ ਪਿਆਰਿਓ ਕੀਰਤਪੁਰ ਵਿਖੇ
ਪਹੁੰਚਿਓ ਗੁਰ ਸਿੱਖ ਸੋ।
ਇਹ ਸਤਿਗੁਰਾਂ ਦਾ ਜਿਹੜਾ ਸਿੱਖ ਜਿਹਦੇ ਕੋਲ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਹੈ, ਉਹ ਹੁਣ ਕੀਰਤਪੁਰ ਪਹੁੰਚ ਜਾਂਦਾ ਹੈ।
ਗੁਜਰੀ ਜੋਤ ਸ੍ਰੀ ਨਾਨਕੀ।
ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ
ਤਿੰਨ ਢਿੱਗ ਸਤਿਗੁਰ ਜਾਏ
ਤੇ ਸਤਿਗੁਰੂ ਗੋਬਿੰਦ ਰਾਏ ਜੀ ਉਹਨਾਂ ਦੇ ਕੋਲ ਜਾਂਦੇ ਹਨ
ਕਿਤ ਸਸਕਾਰ ਹੈ ਗੁਰੂ ਸਿਰ
ਤੇ ਜਾ ਕੇ ਫਿਰ ਸਤਿਗੁਰਾਂ ਨੇ ਆਖਿਆ ਮਾਤਾ ਜੀ ਇਹ ਜਿਹੜਾ ਭਾਣਾ ਵਾਪਰ ਗਿਆ ਜੋ ਗੁਰੂ ਦੀ ਰਜਾ ਗੋਬਿੰਦ ਰਾਏ ਜੀ ਨੇ ਬਾਲ ਅਵਸਥਾ ਹੈ ਭਾਵੇਂ ਪਰ ਆਪਣੀ ਮਾਤਾ ਨੂੰ ਬੇਨਤੀ ਕੀਤੀ ਆਪਣੀ ਦਾਦੀ ਜੀ ਮਾਤਾ ਨਾਨਕੀ ਜੀ ਨੂੰ ਆਖਿਆ ਵੀ ਹੁਣ ਸਤਿਗੁਰਾਂ ਦੇ ਸੀਸ ਦਾ ਸਸਕਾਰ ਜਿਹੜਾ ਕਰਨਾ ਉਹ ਕਿਹੜੀ ਜਗ੍ਹਾ ਕਰਨਾ ਕਿਉਂਕਿ ਹੁਣ ਸਾਰਾ ਕੁਝ ਕਰਨਾ ਤੇ ਸਤਿਗੁਰਾਂ ਹੀ ਸੀ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਹੀ ਹੋਣਾ ਤੇ ਉਹਨਾਂ ਦੇ ਵੱਡੇ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਸਲਾਹ ਵੀ ਉਹਨਾਂ ਨਾਲ ਕਰਨੀ ਹੈ ਫਿਰ ਸਤਿਗੁਰ ਕੱਲੇ ਹੀ ਗਏ ਮਾਤਾ ਨਾਨਕੀ ਜੀ ਦੇ ਕੋਲ ਤੇ ਜਾ ਕੇ ਆਖਿਆ ਵੀ ਮਾਤਾ ਜੀ ਤੁਹਾਡੀ ਕੀ ਰਜਾ ਹੈ
ਤੇ
ਜਿੱਦਾਂ ਫਿਰ ਤੁਸੀਂ ਕਹੋ ਜੋ ਆਪ ਜੀ ਦੇ ਵਿਚਾਰ ਹਨ
ਬ੍ਰਿੰਦ ਮਸੰਦ ਕਯੋ ਨਰ ਬੰਧ
ਹੋਰ ਵੀ ਜਿਹੜੇ ਮਸੰਦ ਨੇ ਹੋਰ ਵੀ ਭਾਵ ਜਿਹੜੇ ਪ੍ਰਬੰਧਕ ਹਨ
ਗੁਰੂ ਹਰ ਗੋਬਿੰਦ ਜੀ ਸਸਕਾਰੇ
ਉਹ ਜਿਹੜੇ ਪ੍ਰਬੰਧਕ ਸਨ ਉਹ ਕਹਿਣ ਲੱਗੇ ਵੀ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੁਹਾਡੇ ਦਾਦਾ ਜੀ ਛੇਵੇਂ ਪਾਤਸ਼ਾਹ ਉਹਨਾਂ ਦਾ ਜਿਹੜਾ ਸਸਕਾਰ ਹੈ
ਤਾਂ ਦੇਨ ਤੇਗਨ ਸੋਡੇਨ ਬੰਸ
ਜਦੋਂ ਦਾ ਉਹਨਾਂ ਦਾ ਸਸਕਾਰ ਹੋਇਆ ਨਾ ਕੀਰਤਪੁਰ ਵਿਚ ਤੇ ਉਸੇ ਦਿਨ ਤੋਂ ਜਿੰਨੇ ਵੀ ਸੋਢੀ ਪਰਿਵਾਰ ਵਿਚ ਜਦੋਂ ਵੀ ਕੋਈ ਚੜਾਈ ਕਰਦਾ ਜਦੋਂ ਵੀ ਕੋਈ ਸਰੀਰ ਛੱਡਦਾ ਹੈ
ਸਭੈਪੁਰ ਕੀਰਤ ਗਿਰ ਮਜਾਰੇ
ਉਹਨਾਂ ਸਾਰਿਆਂ ਦਾ ਸਸਕਾਰ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਤੇ ਹੁਣ ਤੱਕ ਸਾਰੇ ਸੋਢੀਆਂ ਦਾ ਤੁਹਾਡੀ ਕੁਲ ਵਿਚ ਜਿੰਨੇ ਵੀ ਵੱਡੇ ਵਡੇਰੇ ਪ੍ਰਮੁੱਖ ਜਾਂ ਕੋਈ ਵੀ ਚੜਾਈ ਕੀਤਾ ਤੇ ਉਹਨਾਂ ਦਾ ਸਸਕਾਰ ਹੁਣ ਤੱਕ ਕੀਰਤਪੁਰ ਵਿਖੇ ਹੀ ਹੁੰਦਾ ਰਿਹਾ ਉਹ ਕੀਰਤਪੁਰ ਜਿਹੜੀ ਜਗ੍ਹਾ ਨਾ ਉਸ ਜਗ੍ਹਾ ਹੀ ਸਸਕਾਰ ਹੋਇਆ ਹੈ
ਜੁਮਰ ਜੀਆ ਬਰਾਬਰ ਕੀ
ਉਹ ਪ੍ਰਬੰਧਕਾਂ ਨੇ ਤੇ ਏਦਾਂ ਦੱਸਿਆ ਜਿੱਦਾਂ ਉਹਨਾਂ ਨੇ ਕਹਿਣਾ ਸੀ ਆਪੋ ਆਪਣੇ ਵਿਚਾਰ ਸੀ ਤੇ ਉਹਨਾਂ ਕਿਹਾ ਗੱਲ ਤੇ ਏਦਾਂ ਤੇ ਅੱਗੋਂ ਫਿਰ ਆਪ ਜੀ ਦੀ ਜੋ ਮਰਜ਼ੀ ਹੈ ਜਿੱਦਾਂ ਆਪ ਜੀ ਦੀ ਰਜਾ ਹੈ
ਕਰੀਏ ਤੇਮ ਆਸ਼ੀਆ ਬੁੱਧ ਵਿਚਾਰੇ
ਤੇ ਉਦਾਂ ਤੁਸੀਂ ਕਰ ਲੋ ਆਪਣੀ ਵਿਚਾਰ ਦੇ ਨਾਲ
ਸ੍ਰੀ ਗੁਜਰੀ ਸੁਣ ਕੇ ਤਿੰਨ ਤਿੰਨ ਹੈ
ਤੇ ਗੁਰਮੁਖ ਪਿਆਰੇ ਏਦਾਂ ਮਾਤਾ ਗੁਜਰੀ ਜੀ ਨੇ ਵੀ ਸੁਣਿਆ ਹੈ
ਮਹਿਮਾਨ ਦੱਪੀ ਮੁਖ ਬਾਕ ਉਚਾਰ
ਮਾਤਾ ਗੁਜਰੀ ਜੀ ਕਹਿਣ ਲੱਗੇ ਨਹੀਂ ਵੀ ਮੈਨੂੰ ਇਹ ਗੱਲ ਜਿਹੜੀ ਹੈ ਨਾ ਮੇਰਾ ਮਨ ਇਸ ਗੱਲ ਨੂੰ ਨਹੀਂ ਮੰਨਦਾ ਵੀ ਸਤਿਗੁਰਾਂ ਦੇ ਸੀਸ ਦਾ ਸਸਕਾਰ ਕੀਰਤਪੁਰ ਹੋਵੇ ਮੈਂ ਇਸ ਗੱਲ ਨੂੰ ਜਿਹੜਾ ਮੇਰਾ ਮਨ ਆ ਨਾ ਏਦਾਂ ਕਹਿੰਦਾ ਹੈ
ਔਰਨ ਕੋ ਨਾ ਰਚਿਓ ਪੁਰ ਕੋ ਇਸ
ਕਹਿੰਦੇ ਸਤਿਗੁਰਾਂ ਨੇ ਹੋਰ ਕੋਈ ਪਿੰਡ ਜਾਂ ਹੋਰ ਕੋਈ ਆਪਣੀ ਜਗ੍ਹਾ ਨਹੀਂ ਰਚੀ ਹੈ
ਇਸ ਕਾਰਨ ਤੇ ਨਲੇ ਸਸਕਾਰੇ
ਇਸ ਕਰਕੇ ਹੋ ਸਕਦਾ ਕਿ ਕੀਰਤਪੁਰ ਜਗ੍ਹਾ ਸੀ ਤੇ ਆ ਉਹਨਾਂ ਦਾ ਸਾਰਿਆਂ ਦਾ ਸਸਕਾਰ ਉੱਥੇ ਹੋਇਆ ਹੈ
ਇਸ ਕਾਲ ਲਈ ਗੁਰਤਾ
ਤੇ ਇਹ ਜਦੋਂ ਦੀ ਸਤਿਗੁਰਾਂ ਨੂੰ ਗੁਰਤਾ ਮਿਲੀ ਸੀ ਜਦੋਂ ਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਚੌਰ ਤਖਤ ਦੇ ਵਾਲੀ ਬਣੇ ਸਨ
ਤਜ ਪੂਰਬ ਵਾਸ ਉਠੇ ਔਰ ਧਾਰੇ
ਉਦੋਂ ਦਾ ਹੀ ਸਤਿਗੁਰਾਂ ਨੇ ਉਹ ਬਕਾਲਾ ਪਿੰਡ ਜਿਹੜਾ ਉਹ ਛੱਡ ਕੇ ਤੇ ਇਸ ਜਗ੍ਹਾ ਤੇ ਆਏ ਜਿੱਥੇ ਹੁਣ ਆਪਾਂ ਖਲੋਤੇ ਹਾਂ ਮਾਤਾ ਜੀ ਕਹਿੰਦੇ ਆਨੰਦਪੁਰ ਦੀ ਧਰਤੀ ਤੇ ਆਏ ਸਨ
ਈਰਖਾ ਧਾਰ ਸ਼ਰੀਕ ਰਹੇ
ਤੇ ਬੜੀ ਸ਼ਰੀਕਾਂ ਨੇ ਈਰਖਾ ਕੀਤੀ ਬਹੁਤ ਜ਼ਿਆਦਾ ਸ਼ਰੀਕਾਂ ਨੇ ਸਤਿਗੁਰਾਂ ਨਾਲ ਵੈਰ ਕਮਾਇਆ ਸੀ
ਇਹ ਨੀਕ ਨਹੀਂ ਪਰ ਹੈ ਵਿਚਰਾਰੇ
ਤੇ ਇਹ ਬਹੁਤ ਜ਼ਿਆਦਾ ਉਦੋਂ ਲੜਾਈ ਪੈਂਦੀ ਰਹੀ ਝਗੜਾ ਹੁੰਦਾ ਰਿਹਾ ਹੈ
ਸ਼ਾਂਤ ਸਰੂਪ ਅਨੂਪ ਸਦਾ
ਤੇ ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਾਂਤ ਸਰੂਪ ਅਤਿ ਉਪਮਾਵਾਨ ਜਿਨ੍ਹਾਂ ਦੀ ਸ਼ੋਭਾ ਕਈ ਨਹੀਂ ਜਾਂਦੀ ਹੈ
ਇੱਥੇ ਆਵਤ ਪੇ ਸ਼ੋਭ ਥਾਨ ਨਿਹਾਰੇ
ਇਸ ਜਗ੍ਹਾ ਤੇ ਆਏ ਸਨ ਇਹ ਆਨੰਦਪੁਰ ਜਗ੍ਹਾ ਬੜੀ ਰਮਣੀਕ ਬਹੁਤ ਸੁਹਾਵਣੀ ਬਹੁਤ ਉਹਨਾਂ ਨੂੰ ਪਿਆਰੀ ਲੱਗੀ ਤੇ ਇਸ ਜਗ੍ਹਾ ਆਣ ਕੇ ਫਿਰ ਉਹਨਾਂ ਨੇ ਡੇਰਾ ਲਾਇਆ ਸੀ
ਬ੍ਰਿੰਦ ਦਾ ਧਨ ਮੋਲ ਲਈ ਧਾਰ
ਬਹੁਤ ਸਾਰੇ ਪੈਸੇ ਦੇ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਹੜੀ ਜਗ੍ਹਾ ਵਾ ਨਾ ਇਸ ਜਗ੍ਹਾ ਨੂੰ ਮੁੱਲ ਖਰੀਦਿਆ ਸੀ ਆਪ ਜੀ ਨੇ ਸਰਵਣ ਕੀਤਾ ਵੀ ਜਦੋਂ ਬਾਬੇ ਬਕਾਲੇ ਸਤਿਗੁਰ ਰਹਿੰਦੇ ਸਨ ਧੀਰ ਮੱਲ ਵੀ ਬੜਾ ਉਹਨੇ ਵਿਰੋਧ ਕੀਤਾ ਵੈਰ ਕੀਤਾ ਸਤਿਗੁਰਾਂ ਤੇ ਗੋਲੀ ਵੀ ਚਲਾਈ ਦੋ ਵਾਰੀ ਹੋਰ ਵੀ ਬੜੀਆਂ ਲੜਾਈਆਂ ਝਗੜੇ ਉੱਤੇ ਹੁੰਦੇ ਰਹਿ ਕਈ ਸੋਢੀ ਜਿਹੜੇ ਸੀ ਉਹ ਗੁਰੂ ਬਣ ਕੇ ਬਹਿ ਗਏ ਮੰਜੀਆਂ ਲਾ ਕੇ ਸਤਿਗੁਰਾਂ ਦੇ ਨਾਲ ਈਰਖਾ ਹੁੰਦੀ ਸੀ ਵੈਰ ਵਿਰੋਧ ਹੁੰਦਾ ਸੀ ਸ਼ਰੀਕ ਬਣ ਕੇ ਬਹਿੰਦੇ ਸਨ ਸਤਿਗੁਰੂ ਜਿਹੜੇ ਸ਼ਾਂਤ ਸੁਭਾਅ ਦੇ ਸਨ ਵੈਰਾਗੀ ਤਿਆਗੀ ਗਰੀਬ ਨਵਾਜ ਪਾਤਸ਼ਾਹ ਆਪ ਜੀ ਨੇ ਸਰਵਣ ਕੀਤਾ ਸੀ ਨਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਜਦੋਂ ਮੱਖਣ ਸ਼ਾਹ ਆਇਆ 500 ਮੋਹਰ ਮੱਥਾ ਟੇਕੀ ਹੋਰ ਵੀ ਬੜੀਆਂ ਭੇਟਾ ਜਦੋਂ ਸਤਿਗੁਰਾਂ ਨੂੰ ਚੜ੍ਹੀਆਂ ਤੇ ਧੀਰ ਮਲ ਅੱਗ ਬਬੂਲਾ ਹੋ ਗਿਆ। ਧੀਰ ਮਲ ਦਾ ਛੀਆਂ ਮਸੰਦ ਜਿਹੜਾ ਇਹਨਾਂ ਸਾਰਿਆਂ ਨੇ ਸਲਾਹ ਕਰਕੇ ਆਖਿਆ ਵੀ ਇਹਨਾਂ ਨੂੰ ਖਤਮ ਹੀ ਕਰ ਦਈਏ, ਉਹ ਛੀਏ ਮਸੰਦ ਨੇ ਆ ਕੇ ਤੇ ਸਤਿਗੁਰਾਂ ਦੇ ਉੱਤੇ ਪਹਿਲੀ ਗੋਲੀ ਚਲਾਈ ਨਾ ਲੱਗੀ, ਦੂਜੀ ਗੋਲੀ ਚਲਾਈ ਤੇ ਸਤਿਗੁਰਾਂ ਦੀ ਪੁੜਪੁੜੀ ਲਾਗੋਂ ਖਹਿ ਕੇ ਲੰਘੀ, ਲਹੂ ਵਗਣ ਲੱਗ ਪਿਆ। ਮਾਤਾ ਨਾਨਕੀ ਜੀ ਅੱਗੇ ਹੋਏ ਤੇ ਨਾਲੇ ਉਹਨਾਂ ਨੇ ਆਖਿਆ ਵੀ ਕਿਹੜੀ ਗੱਲੋਂ ਏਦਾਂ ਕਰਦੇ, ਕਿਉਂ ਵੈਰ ਕਰਦੇ ਜੀ ਇਹਨਾਂ, ਇਹ ਕਿਹੜੇ ਤੁਹਾਨੂੰ ਕੁਝ ਕਹਿੰਦੇ ਆ। ਫਿਰ ਜਿੰਨਾ ਵੀ ਸਤਿਗੁਰਾਂ ਦਾ ਸਮਾਨ ਸੀ, ਜੋ ਵੀ ਭੇਟਾ ਸਨ, ਉਹ ਸਾਰਾ ਕੁਝ ਚੁੱਕ ਕੇ ਲੈ ਗਏ। ਮੱਖਣ ਸ਼ਾਹ ਨੂੰ ਪਤਾ ਲੱਗਾ, ਉਹ ਦੁਬਾਰਾ ਵਾਪਸ ਲੈ ਕੇ ਆਇਆ ਲੜਾਈ ਕਰਕੇ, 500 ਜਵਾਨ ਉਹਦੇ ਨਾਲ ਸੀ। ਜਦੋਂ ਵਾਪਸ ਲੈ ਕੇ ਆਇਆ ਤੇ ਸਤਿਗੁਰਾਂ ਆਖਿਆ, ਮੱਖਣ ਸ਼ਾਹ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਇਹ ਜਿਹੜੇ ਤੂੰ ਲੈ ਕੇ ਆਇਆ ਨਾ ਧਨ ਪਦਾਰਥ, ਉਹ ਕਹਿੰਦਾ ਗਰੀਬ ਨਵਾਜ ਤੁਹਾਡਾ ਹੀ ਆ, ਉਹਨਾਂ ਨੇ ਚੋਰੀ ਕਰਕੇ ਤੁਹਾਡੇ ਕੋਲ ਧੱਕੇ ਨਾ ਘਰੋਂ ਖੜਿਆ, ਇਸ ਕਰਕੇ ਮੈਂ ਲੈ ਕੇ ਆਇਆ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨਹੀਂ, ਮੈਨੂੰ ਇਹਦੀ ਲੋੜ ਨਹੀਂ, ਉਹਨਾਂ ਨੂੰ ਜ਼ਿਆਦੀ ਲੋੜ ਹੋਏਗੀ ਜੇ ਮੇਰੀ ਗੱਲ ਮੰਨਦਾ ਨਾ, ਜਾਂ ਵਾਪਸ ਕਰਕੇ ਆ। ਮੱਖਣ ਸ਼ਾਹ ਹੁਣ ਗੱਲ ਕੋਈ ਨਹੀਂ ਸੀ ਕਰ ਸਕਦਾ, ਉਹ ਜਿੰਨਾ ਬੰਨੀਆਂ ਬਣਾਈਆਂ ਪੰਡਾਂ, ਜਿੰਨਾ ਸਮਾਨ ਸਤਿਗੁਰਾਂ ਨੇ ਫਿਰ ਵਾਪਸ ਘੱਲਿਆ, ਧੀਰ ਮਲ ਨੂੰ ਦੇ ਦਿੱਤਾ ਵੀ ਤੂੰ ਲੈ ਲਾ, ਜੇ ਤੈਨੂੰ ਇਹਦੇ ਨਾਲ ਸ਼ਾਂਤੀ ਮਿਲੇ, ਸੁੱਖ ਮਿਲਦਾ, ਆਨੰਦ ਮਿਲਦਾ, ਮੈਨੂੰ ਇਹਦੀ ਜ਼ਰੂਰਤ ਨਹੀਂ। ਸਤਿਗੁਰਾਂ ਨੂੰ ਜ਼ਰੂਰਤ ਕਿਉਂ ਨਹੀਂ? ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਪੜ੍ਹੋ ਤੇ ਗੁਰਮੁਖੋ ਪਿਆਰੇ, ਉਹ ਜਿੱਥੇ ਦੂਜੇ ਗੁਰੂ ਸਾਹਿਬਾਨਾਂ ਨੇ ਜਾਂ ਭਗਤਾਂ ਨੇ ਗੱਲ, ਗੁਰੂ ਨਾਨਕ ਮਹਾਰਾਜ ਇੱਕ ਜਗ੍ਹਾ ਸ਼ਬਦ ਲਿਖਦੇ ਨੇ, ਬਾਬਾ ਆਪਣੇ ਪਿਤਾ ਨੂੰ ਸੰਬੋਧਨ ਕਰਕੇ, ਬਾਬਾ ਮਾਇਆ ਸਾਥ ਨਾ ਹੋਈ, ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਈ। ਵੇਖੋ ਕਿੰਨਾ ਪਿਆਰ ਹੈ ਗੁਰੂ ਤੇਗ ਬਹਾਦਰ ਦਾ ਆਪਣੀ ਮਾਤਾ ਦੇ ਨਾਲ, ਕਿਉਂਕਿ ਬਾਬੇ ਬਕਾਲੇ ਵੀ ਇਹਨਾਂ ਦਾ ਨਾਨਕਾ ਪਿੰਡ ਹੀ ਸੀ। ਤੇ ਹੋ ਸਕਦਾ ਇਹ ਇੱਕ ਪੱਖ ਹੋਵੇ ਜਾਂ ਨਾ ਵੀ ਹੋਵੇ, ਪਰ ਗੁਰਮੁਖੋ ਪਿਆਰਿਓ, ਗਰੀਬ ਨਵਾਜ ਨੇ ਆਪਣੀ ਮਾਤਾ ਨੂੰ, ਮਾਈ ਨੂੰ ਸੰਬੋਧਨ ਕਰਕੇ ਸ਼ਬਦ ਲਿਖਿਆ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁੱਟਿਓ, ਕਰ ਬੈਠੋ ਬਿਸਰਾਮ। ਮੈਨੂੰ ਇਦਾਂ ਦਾ ਧਨ ਮਿਲ ਗਿਆ, ਮੈਨੂੰ ਇਦਾਂ ਦੀ ਦੌਲਤ ਮਿਲ ਗਈ ਹੈ ਜਿਹਦੇ ਨਾਲ ਹੁਣ ਮੇਰਾ ਮਨ ਆਉਂਦਾ ਜਾਂਦਾ ਭੱਜਦਾ ਦੌੜਦਾ ਨਹੀਂ, ਇੱਕ ਜਗ੍ਹਾ ਠਹਿਰ ਗਿਆ। ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ, ਲੋਭ ਮੋਹ ਇਹ ਪਰਸ ਨ ਸਕ ਹੈ, ਗਹੀ ਭਗਤ ਭਗਵਾਨ। ਮਾਈ ਮੈਂ ਧਨ ਪਾਇਓ ਹਰ ਨਾਮ, ਨਾਮ ਦਾ ਧਨ ਮੈਂ ਪਾਲਿਆ। ਏਦਾਂ ਦਾ ਗੁਰਮੁਖ ਪਿਆਰਿਓ ਜੀਵਨ, ਏਦਾਂ ਦਾ ਉਪਦੇਸ਼ ਦੇਣ ਵਾਲੇ ਵੈਰਾਗੀ ਤਿਆਗੀ ਗੁਰੂ ਤੇਗ ਬਹਾਦਰ ਪਾਤਸ਼ਾਹ। ਜਦੋਂ ਫਿਰ ਉਹਨਾਂ ਨਾਲ ਈਰਖਾ ਹੋਈ, ਵੈਰ ਵਿਰੋਧ ਹੋਇਆ, ਸਤਿਗੁਰਾਂ ਆਖਿਆ ਇਸ ਵੈਰ ਵਿਰੋਧ ਵਿੱਚ ਨਹੀਂ ਰਹਿਣਾ, ਚਲੋ ਚੱਲੀਏ। ਫਿਰ ਸਤਿਗੁਰਾਂ ਨੇ ਆਣ ਕੇ ਇਹ ਆਨੰਦਪੁਰ ਦੀ ਧਰਤੀ ਵੇਖੀ, ਬੜੀ ਸੁੰਦਰ ਧਰਤੀ ਸੀ ਇਹ, ਸਤਿਗੁਰਾਂ ਨੇ ਮੁੱਲ ਖਰੀਦੀ, ਮੁੱਲ ਖਰੀਦ ਕੇ ਤੇ ਇੱਥੇ ਫਿਰ ਇਹ ਜਿਹੜਾ ਪਿੰਡ ਸੀ ਵਸਾਇਆ। ਮਾਤਾ ਗੁਜਰੀ ਜੀ ਕਹਿੰਦੇ ਨੇ ਵੀ ਇਹ ਸਤਿਗੁਰਾਂ ਦੀ ਆਪਣੀ ਖਰੀਦੀ ਹੋਈ ਧਰਤੀ ਹੈ, ਆਪ ਉਹਨਾਂ ਨੇ ਪਿੰਡ ਵਸਾਇਆ ਸੀ, ਆਪ ਉਹਨਾਂ ਨੇ ਇਹ ਜਗ੍ਹਾ ਜਿਹੜੀ ਸੀ ਇਹ ਪਸੰਦ ਕੀਤੀ ਹੈ।
ਆਨੰਦ ਭਾਵੇ ਕਥਾਨ ਮਹਾਨ,
ਜਦੋਂ ਸਤਿਗੁਰਾਂ ਨੂੰ ਬੜਾ ਆਨੰਦ ਹੋਇਆ ਨਾ ਇਸ ਥਾਂ ਨੂੰ ਵੇਖ ਕੇ, ਇਸ ਜਗ੍ਹਾ ਨੂੰ ਨਿਹਾਰ ਕੇ,
ਤੇ
ਸਤਿਗੁਰਾਂ ਨੇ ਇਹਦਾ ਨਾਂ ਹੀ ਆਨੰਦਪੁਰ ਰੱਖ ਦਿੱਤਾ, ਆਨੰਦਾਂ ਦੀ ਪੁਰੀ, ਆਨੰਦ ਦੇਣ ਵਾਲੀ, ਸੁਖ ਦੇਣ ਵਾਲੀ। ਤੇ ਸਾਰੇ ਫਿਰ ਪ੍ਰਸਿੱਧ ਵੀ ਆਨੰਦਪੁਰ ਹੋਇਆ ਹੈ। ਮਾਤਾ ਜੀ ਕਹਿਣ ਲੱਗੇ ਵੀ ਮੇਰਾ ਜੀ ਕਰਦਾ ਵੀ ਸਤਿਗੁਰਾਂ ਦਾ ਜਿਹੜਾ ਸਸਕਾਰ ਆ ਨਾ ਸੀਸ ਦਾ, ਉਹ ਕੀਰਤਪੁਰ ਨਾ ਹੋਵੇ, ਇਸ ਜਗ੍ਹਾ ਜਿਹੜੀ ਸਤਿਗੁਰਾਂ ਦੀ ਆਪਣੀ ਜਗ੍ਹਾ ਵਸਾਈ ਜਗ੍ਹਾ ਨਾ, ਜਿੱਥੇ ਸਤਿਗੁਰ ਹੁਣ ਰਹਿੰਦੇ ਸਨ ਇਸ ਜਗ੍ਹਾ, ਇੱਥੇ ਸਤਿਗੁਰਾਂ ਦੇ ਸੀਸ ਦਾ ਸਸਕਾਰ ਕੀਤਾ ਜਾਵੇ।
ਮੇਰੇ ਦਾਤੇ ਨ ਮਾਤ ਬੜੀ ਬਿਲ ਲਾਤੀ,
ਤੇ ਗੁਰਮੁਖ ਪਿਆਰਿਓ, ਮਾਤਾ ਨਾਨਕੀ ਜੀ ਦਾ ਸਰੀਰ ਬਿਰਧ ਹੈ, ਉਹਨਾਂ ਦੇ ਕੋਲੋਂ ਤੇ ਹੁਣ ਗੱਲ ਵੀ ਕੋਈ ਨਹੀਂ ਹੁੰਦੀ, ਤੇ ਪਿਆਰ ਬੜਾ ਸੀ ਗੁਰੂ ਤੇਗ ਬਹਾਦਰ ਨਾਲ ਮਾਤਾ ਨਾਨਕੀ ਜੀ ਦਾ, ਸ਼ੁਰੂ ਤੋਂ ਛੋਟੇ ਹੁੰਦਿਆਂ ਤੋਂ ਲੈ ਕੇ, ਮਾਵਾਂ ਦਾ ਤੇ ਓਦਾਂ ਹੀ ਲਗਾਵ ਹੁੰਦਾ ਬੱਚਿਆਂ ਦੇ ਨਾਲ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਇਕਲੌਤੀ ਔਲਾਦ ਮਾਤਾ ਨਾਨਕੀ ਜੀ ਦੀ ਸਦਾ ਹੀ ਨਾਲ ਰਹਿ, ਕਦੀ ਵਿਛੋੜਾ ਹੀ ਨਹੀਂ। ਜਦੋਂ ਛੱਡ ਕੇ ਗਏ ਨਾ ਇੱਥੇ ਪਟਨੇ, ਤੇ ਕਈ ਸਾਲ ਸਤਿਗੁਰ ਰਹਿ ਦੂਰ, ਤੇ ਸਭ ਤੋਂ ਜ਼ਿਆਦਾ ਜਿਹੜਾ ਦੁੱਖ ਦੱਸਿਆ ਨਾ ਵੀ ਸਤਿਗੁਰਾਂ ਦੇ ਵਿਛੋੜੇ ਦਾ, ਮਾਤਾ ਜੀ ਇੱਕ ਦਿਨ ਨਹੀਂ ਚੈਨ ਲਿਆ ਵੀ ਮੇਰਾ ਬੇਟਾ ਮੇਰਾ ਪੁੱਤਰ, ਬੜਾ ਜ਼ਿਆਦਾ ਮੋਹ ਕਰਦੇ ਸਨ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਨਾਲ। ਹੁਣ ਜਦੋਂ ਇਹ ਭਾਣਾ ਵਾਪਰਿਆ, ਜਦੋਂ ਇਹ ਸਤਿਗੁਰਾਂ ਦੀ ਇਹ ਰਜ਼ਾ ਦੇ ਅਨੁਸਾਰ ਇਹ ਖੇਲ ਹੋਇਆ, ਮਾਤਾ ਜੀ ਕੋ ਬੋਲਿਆ ਨਹੀਂ ਜਾਂਦਾ, ਬੜਾ ਜ਼ਿਆਦਾ ਹਿਰਦਾ ਦੁਖੀ ਹੈ, ਬਹੁਤ ਪਰੇਸ਼ਾਨ ਹਨ।
ਸੁੰਦਰ ਸ੍ਰੀਮੁਖ ਕੋ ਦਰਸੈ,
ਤੇ ਗੁਰਮੁਖ ਪਿਆਰਿਓ ਕਹਿੰਦੇ ਕਦੀ ਉਹ ਸੁੰਦਰ ਚਿਹਰੇ ਦਾ ਉਸ ਪਿਆਰੇ ਗਰੀਬ ਨਵਾਜ ਪਾਤਸ਼ਾਹ ਦੇ ਮੈਂ ਦਰਸ਼ਨ ਕਰਦੀ ਸਾਂ।
ਸਭ ਤੇ ਸ਼ੁਭ ਜਾਨੋ ਹੈ ਇਹ ਬਾਤੀ,
ਤੇ ਗੁਰਮੁਖ ਪਿਆਰੇ ਉਹਨਾਂ ਵੀ ਇਹ ਵੀ ਗੱਲ ਆਖੀ ਪਈ ਹੈ, ਗੱਲ ਠੀਕ ਹੈ।
ਜੌਪਣ ਤੇ ਭਾਰ ਕੰਠ ਗਯੋ,
ਏਦਾਂ ਕਹਿੰਦਿਆਂ ਕਹਿੰਦਿਆਂ ਮਾਤਾ ਨਾਨਕੀ ਜਾ ਜਿਹਦਾ ਗਲਾ ਭਾਰ ਆਇਆ, ਅੱਖਾਂ ਵਿਚ ਹੰਝੂ ਆ ਗਏ, ਗੱਲ ਕਰਦਿਆਂ ਕਰਦਿਆਂ ਗੱਲ ਨਹੀਂ ਹੁੰਦੀ, ਗਲਾ ਰੁਕ ਗਿਆ ਹੈ।
ਬੜ ਪ੍ਰੇਮ ਤੇ ਬਾਕ ਕਯੋ ਨਹਿ ਜਾਈ,
ਇੰਨਾ ਜ਼ਿਆਦਾ ਪ੍ਰੇਮ ਇੰਨਾ ਜ਼ਿਆਦਾ ਵਿਰਾਗ ਹੈ ਕਿ ਮਾਤਾ ਨਾਨਕੀ ਜੀ ਕੋਲੋਂ ਕੋਈ ਗੱਲ ਨਹੀਂ ਹੁੰਦੀ ਹੈ।
ਮਾਤ ਕੀ ਬਾਤ ਸੁਣੀ ਗੌਰ ਪੂਰਨ,
ਇਹ ਤਾਂ ਜਦੋਂ ਕਹਿੰਦੇ ਮਾਤਾ ਗੁਜਰੀ ਜੀ ਦੀ ਗੱਲ ਸੁਣੀ ਹੈ,
ਜਾਣ ਕੈ ਨੀਕ ਪਾਏ ਮਨ ਭਾਈ,
ਉਹਨਾਂ ਨੇ ਸੁਣ ਲਿਆ ਵੀ ਮਾਤਾ ਜੀ ਦੀ ਕੀ ਰਜਾ ਹੈ।
ਚਾਰ ਪਾਏ ਹਿੱਤ ਲਿਆਵਨ,
ਹੁਣ ਉਹਨਾਂ ਨੇ ਤਿਆਰੀ ਕੀਤੀ ਵੀ ਅਸੀਂ ਆਪ ਸਾਰੇ ਜਾਣੇ ਕੀਰਤਪੁਰ ਜਾਵਾਂਗੇ, ਤੇ ਉਥੋਂ ਆਪ ਸਤਿਕਾਰ ਦੇ ਨਾਲ ਵੀ ਸਤਿਗੁਰਾਂ ਦਾ ਜਿਹੜਾ ਸੀਸ ਹੈ, ਕੁਝ 10 ਕਿਲੋਮੀਟਰ ਦੀ ਵਾਟ ਬਣਦੀ ਹੈ ਅਨੰਦਪੁਰ ਤੋਂ, ਤੇ ਉਹ ਸਤਿਗੁਰਾਂ ਨੇ ਆਖਿਆ ਵੀ ਅਸੀਂ ਆਪ ਜਾ ਕੇ ਲੈ ਕੇ ਆਵਾਂਗੇ।
ਹੋਰ ਦੋਨਾਂ ਮਾਤਾ ਵਾਸ ਟਿਕਾਈ,
ਤੇ ਮਾਤਾ ਗੁਜਰੀ ਜੀ ਨੂੰ ਨਾਲ ਨਹੀਂ ਖੜਿਆ, ਮਾਤਾ ਨਾਨਕੀ ਜੀ ਨੂੰ ਵੀ ਉਹਨਾਂ ਨੂੰ ਆਖਿਆ ਵੀ ਤੁਸੀਂ ਇੱਥੇ ਘਰ ਵਿਚ ਰਹੋ ਜੀ,
ਔਰ ਸਮਾਜ ਵਿਸਾਲ ਲਿਓ ਸੰਗ,
ਹੋਰ ਬੜੇ ਜਿਹੜੇ ਸਿੱਖ ਸਨ ਸੇਵਕ ਸਨ ਸਾਰੇ ਜਿਹੜੇ ਉਹ ਸਤਿਗੁਰਾਂ ਨੇ ਨਾਲ ਲਏ ਹਨ,
ਸੀਸ ਉਠਾਏ ਚਲੇ ਸਮੁਦਾਈ,
ਤੇ ਇਦਾਂ ਕਹਿੰਦੇ ਵੀ ਸਤਿਗੁਰਾਂ ਦਾ ਸੀਸ ਲੈਣ ਵਾਸਤੇ ਗਏ ਹਨ।
ਉਂਜ ਲਗਿਓ ਤਨ ਚਾਰ ਬਿਮਾਨ,
ਤੇ ਬੜਾ ਇੱਕ ਸੁੰਦਰ ਜਿਹੜਾ ਬਿਮਾਨ ਸੀ ਨਾ ਉਹ ਬਣਾਇਆ ਗਿਆ ਹੈ,
ਉਠਾਏ ਕਰਿਓ ਸਭ ਤੇ ਅਗਵਾਈ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਪਹੁੰਚ ਕੇ ਉਹ ਸੁੰਦਰ ਜਿਹੜਾ ਵਿਮਾਨ ਸਭ ਤੋਂ ਅੱਗੇ ਕੀਤਾ ਹੈ।
ਬ੍ਰਿੰਦ ਮਸੰਦ ਮੇਲੇ ਸਿੱਖ ਸੇਵਕ,
ਬਹੁਤ ਸਾਰੇ ਮਸੰਦ ਨੇ ਸਿੱਖ ਨੇ ਸੇਵਕ ਹਨ।
ਸ੍ਰੀ ਗੁਰ ਸੰਗ ਪਲੇ ਪੇਸ਼ਵਾਈ,
ਇਹ ਤਾਂ ਗਰੀਬ ਨਵਾਜ ਪਾਤਸ਼ਾਹ ਦੇ ਪਿੱਛੇ ਪਿੱਛੇ ਹਨ।
ਪਾਠ ਕਰਨ ਗੁਰਬਾਨ ਮਹਾਨ,
ਗੁਰਬਾਣੀ ਦਾ ਪਾਠ ਕਰਦੇ ਹਨ।
ਲੋਚਨ ਤੇ ਜਲ ਮੋਚਤ ਜਾਈ,
ਸਤਿਗੁਰਾਂ ਦਾ ਜਾਤ ਜਦੋਂ ਆਉਂਦੀ ਸਤਿਗੁਰਾਂ ਦੀ, ਉਹ ਜਿਹੜਾ ਪ੍ਰੇਮ ਵੈਰਾ ਰਾਗ ਠੱਲਿਆ ਨਹੀਂ ਜਾਂਦਾ, ਅੱਖਾਂ ਚੋਂ ਪਾਣੀ ਆਪਣੇ ਆਪ ਨਿਕਲ ਜਾਂਦਾ ਹੈ।
ਜਾਤ ਪਏ ਪਰ ਕੀਰਤ ਮੈਂ,
ਇੱਦਾਂ ਕਰਦਿਆਂ ਕਰਦਿਆਂ ਵਿਮਾਨ ਅੱਗੇ ਲਾਇਆ, ਸਤਿਗੁਰੂ ਜੀ ਅੱਗੇ ਹਨ, ਕੀਰਤਪੁਰ ਪਹੁੰਚ ਗਏ ਹਨ।
ਗੁਰ ਕੀਰਤ ਕੋ ਬਰਨ ਸਮੁਦਾਈ,
ਗਰੀਬ ਨਵਾਜ ਪਾਤਸ਼ਾਹ ਦੀ ਕੀਰਤ ਉਚਾਰਦੇ ਹਨ।
ਜਹ ਸੀਸ ਲੀਏ ਗੁਰ ਕੋ ਸਿੱਖ ਥੋ,
ਉਹ ਜਿਹੜੀ ਜਗ੍ਹਾ ਉਹ ਸਿੱਖ ਸੀ ਨਾ ਸਤਿਗੁਰਾਂ ਦਾ ਸੀਸ ਲੈ ਕੇ ਬੈਠਾ ਹੋਇਆ, ਕਿਉਂਕਿ ਰਾਤ ਦਾ ਆਇਆ ਤੇ ਰਾਤ ਦਾ ਉਹ ਸਤਿਗੁਰਾਂ ਦਾ ਸੀਸ ਜਿਸ ਜਗ੍ਹਾ ਲੈ ਕੇ ਬੈਠਾ ਹੈ।
ਹੋਰ ਤੇ ਪਰੀ ਬਾਹਰ ਜਾਤ ਪਏ,
ਏਦਾਂ ਗੁਰਮੁਖ ਪਿਆਰੇ ਉੱਥੇ ਪਹੁੰਚ ਗਏ ਹਨ।
ਨਾਰਾਇਣ ਸ਼੍ਰਵਣ ਸੁਣਿਓ ਸਭ ਕਾਰਨ,
ਜਦੋਂ ਸਾਰਿਆਂ ਨੂੰ ਪਤਾ ਲੱਗਾ ਨਾ, ਕਿਉਂਕਿ ਪਹਿਲਾਂ ਕਿਸੇ ਨੂੰ ਪਤਾ ਸੀ ਕਿਸੇ ਨੂੰ ਨਹੀਂ ਸੀ ਪਤਾ, ਹੁਣ ਜਦੋਂ ਸ਼ਬਦ ਪੜ੍ਹਦੇ ਜਾਂਦੇ ਨੇ ਸਾਰੇ ਗਏ ਗੁਰਬਾਣੀ ਪੜ੍ਹਦੇ ਸਨ, ਪਤਾ ਲੱਗਣਾ ਹੀ ਸੀ ਨਾ ਵੀ ਕਿੱਥੋਂ ਆਏ ਜਾਂ ਕਿੱਧਰ ਚੱਲੇ ਨੇ, ਜਿਨੂੰ ਜਿਨੂੰ ਵੀ ਇਸ ਗੱਲ ਦਾ ਪਤਾ ਲੱਗਾ ਹੈ।
ਦਾਰੁਣ ਸੰਕਟ ਸ਼ੋਕ ਪਏ,
ਦਾਰੁਣ ਮਾਨੇ ਹੁੰਦਾ ਵੱਡਾ, ਬਹੁਤ ਜ਼ਿਆਦਾ ਵੱਡਾ ਸੰਕਟ, ਏਦਾਂ ਦਾ ਕਹਿੰਦੇ ਕਸ਼ਟ ਆ ਗਿਆ, ਤੇ ਇਸ ਕਸ਼ਟ ਨੂੰ ਪਾ ਕੇ ਹਰ ਇੱਕ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਹੈ।
ਅਹੰਕਾਰ ਉਚਾਰਤ ਹੋਤ ਦੁਖਾਰਤ,
ਬਹੁਤ ਜ਼ਿਆਦਾ ਰੋਂਦੇ ਨੇ, ਪਰੇਸ਼ਾਨ ਹੁੰਦੇ ਨੇ, ਦੁਖੀ ਹੁੰਦੇ ਹਨ।
ਜਾਏ ਮਿਲੇ ਸਭ ਦੁੱਖ ਲਏ,
ਏਦਾਂ ਹੁਣ ਜਾ ਕੇ ਉੱਥੇ ਜਿੱਥੇ ਸਤਿਗੁਰਾਂ ਦਾ ਸੀਸ ਹੈ, ਸਾਰੇ ਜਾਣੇ ਉਹ ਕੀਰਤਪੁਰ ਦੇ ਵੀ ਸੰਗਤ ਜਿਹੜੀ ਆ ਇਕੱਤਰ ਹੋਈ ਹੈ।
ਤਤਕਾਲ ਬੇਮਾਨ ਕੇ ਬੀਚ ਟਿਕਾਏ,
ਉਹ ਜਿਹੜਾ ਵਿਮਾਨ ਤਿਆਰ ਕਰਕੇ ਲਿਆਂਦਾ ਨਾ, ਉਹਦੇ ਵਿੱਚ ਫਿਰ ਸਤਿਗੁਰਾਂ ਦਾ ਸੀਸ ਬੜੇ ਸਤਿਕਾਰ ਸਹਿਤ ਰੱਖ ਦਿੱਤਾ ਹੈ।
ਉਠਾਏ ਸਮੂਹ ਨਮੋ ਸੋ ਕਏ,
ਇਹਦਾ ਨਮਸਕਾਰ ਕਰਕੇ ਤੇ ਸਤਿਗੁਰਾਂ ਦੇ ਉਹ ਸੀਸ ਵਾਲੇ ਵਿਮਾਨ ਨੂੰ ਉਠਾ ਲਿਆ ਹੈ।
ਚੌਰ ਟੋਲਾ ਚਾਹੋਏ ਓਰਨ ਤੇ,
ਅੱਗੇ ਵੀ ਤੇ ਪਿੱਛੇ ਵੀ ਤੇ ਦੋਨਾਂ ਸਾਈਡਾਂ ਤੇ ਦੋਨਾਂ ਪਾਸਿਆਂ ਤੇ ਵੀ ਸੱਜੇ ਖੱਬੇ ਵੀ ਕਹਿੰਦੇ ਚੌਰ ਚਾਰ ਚੌਰ ਜਿਹੜੇ ਨੇ ਸਤਿਗੁਰਾਂ ਤੇ ਝੁਲਦੇ ਹਨ।
ਬਹੁ ਮੋਲਣ ਤੇ ਗਨ ਪਾਏ ਦੁਸ਼ਾਲੇ,
ਬੜੇ ਬੜੇ ਕੀਮਤੀ ਜਿਹੜੇ ਦੁਸ਼ਾਲੇ ਸਨ ਉਹ ਉਸ ਵਿਮਾਨ ਦੇ ਉੱਤੇ ਪਾਏ ਗਏ ਹਨ।
ਗਾਵਤ ਰਾਗਨ ਸ੍ਰੀ ਗੁਰ ਬਾਕਨ,
ਸਤਿਗੁਰੂ ਪਾਤਸ਼ਾਹ ਜੀ ਦੀ ਉਚਾਰੀ ਹੋਈ ਬਾਣੀ ਉਹ ਜਿਹੜੇ ਸਿੱਖ ਗਾਉਂਦੇ ਹਨ।
ਬ੍ਰਿੰਦ ਮਰਦੰਗ ਰਬਾਬਨ ਨਾਲੇ,
ਕਹਿੰਦੇ ਨਾਲ ਵੇਖੋ ਉਦੋਂ ਦੀ ਮਰਜਾਦਾ ਨਾਮਧਾਰੀ ਪੰਥ ਵਿੱਚ ਜਿਹੜੀ ਮਰਜ਼ਾਦਾ ਜਿਹੜੀਆਂ ਉਹ ਰੀਤਾਂ ਜੋ ਕੁਝ ਵੀ ਸਹੇਜਿਆ ਗਿਆ ਗੁਰਮੁਖੋ ਪਿਆਰਿਓ ਜੋ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਸਤਿਗੁਰੂ ਗਰੀਬ ਨਵਾਜ ਗੁਰੂ ਤੇਗ ਬਹਾਦਰ ਦਾ ਵਿਮਾਨ ਲੈ ਕੇ ਆ ਰਹੇ ਨੇ। ਮਿਰਦੰਗ ਮੈਨੇ ਢੋਲਕੀ, ਮਿਰਦੰਗ ਗਲਾਂ ਵਿੱਚ ਰਾਗੀ ਸਿੰਘਾਂ ਨੇ ਪਾਈਆਂ ਜਿਹੜੇ ਸ਼ਬਦ ਪੜਨ ਵਾਲੇ ਨੇ, ਨਾਲੇ ਉਹ ਢੋਲਕੀ ਵੱਜਦੀ ਹੈ, ਮਰਦੰਗ ਵਜਾਉਂਦੇ ਹਨ ਤੇ ਨਾਲੇ ਸਤਿਗੁਰਾਂ ਦੀ ਬਾਣੀ ਗਾਉਂਦੇ ਹਨ।
ਮਾਰੂ ਮੇਲੇ ਵੜ ਹੰਸ ਕੋ ਗਾਵਤ,
ਕਦੀ ਮਾਰੂ ਰਾਗ ਗਾਇਆ ਜਾਂਦਾ ਵੜ ਹੰਸ ਮਿਲਾ ਕੇ ਗਾਉਂਦੇ ਹਨ।
ਲਾਵਤ ਪੌੜੀ ਥਿਰ ਅੰਤ ਅਗਾਰੀ,
ਇਹ ਤਾਂ ਕਹਿੰਦੇ ਖਲੋ ਕੇ ਪੌੜੀਆਂ ਪੜਦੇ ਨੇ।
ਮੰਦ ਹੀ ਮੰਦ ਆਨੰਦ ਪੂਰੇ ਕਹ,
ਇਹ ਤਾਂ ਹੌਲੀ ਹੌਲੀ ਚੱਲਦੇ ਸ਼ਬਦ ਪੜਦੇ ਸਤਿਗੁਰਾਂ ਦੇ ਵਿਮਾਨ ਨੂੰ ਲੈ ਕੇ ਆ ਰਹੇ ਨੇ ਆਨੰਦਪੁਰ ਦੀ ਤਰਫ।
ਆਵਤ ਸ਼ੋਕ ਬੇਲੰਦ ਉਪਾਏ,
ਜਦੋਂ ਆਨੰਦਪੁਰ ਪਹੁੰਚ ਗਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉਸ ਸੀਸ ਦਾ ਵਿਮਾਨ ਤੇ ਸੰਗਤ ਵੀ ਕੁਝ ਅੱਗੋਂ ਵੀ ਖਲੋਤੀ ਆ, ਸਾਰੇ ਨਹੀਂ ਸੀ ਨਾ ਗਏ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਵੀ ਘਰ ਸਨ, ਤੇ ਜਦੋਂ ਆਇਆ ਸੀਸ ਸਤਿਗੁਰਾਂ ਦਾ ਆਨੰਦਪੁਰ, ਇੱਕ ਵਾਰ ਦੁਬਾਰਾ ਸ਼ੋਕ ਦੀ ਲਹਿਰ ਫੈਲੀ, ਇੱਕ ਵਾਰ ਦੁਬਾਰਾ ਜਿਵੇਂ ਗਮ ਦਾ ਹੜ੍ਹ ਆ ਗਿਆ, ਇੱਕ ਵਾਰ ਦੁਬਾਰਾ ਜਿਹੜੇ ਆਂਸੂ ਸਨ ਉਹ ਅੱਖਾਂ ਨੇ ਹੰਝੂਆਂ ਦੀਆਂ ਝੜੀਆਂ ਲਗਾ ਦਿੱਤੀਆਂ ਹਨ।
ਬ੍ਰਿੰਦ ਮਸੰਦਨ ਸੇਵਕ ਸਿੱਖ,
ਬਹੁਤ ਸਾਰੇ ਜਿਹੜੇ ਪ੍ਰਬੰਧਕ ਨੇ, ਸਿੱਖ ਨੇ, ਸੇਵਕ ਹਨ।
ਬਿਖ ਬੇਮਾਨ ਚਾਹੂੰਗਾ ਮਨਾਏ,
ਏਦਾਂ ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਦਾ ਵਿਮਾਨ ਹੈ ਤੇ ਚਾਰ ਚਫੇਰੇ ਸਿੱਖ ਹਨ।
ਸੰਖਨ ਛੋਰ ਸਜੋਰ ਕਰੈ,
ਤੇ ਸੰਖ ਜਿਹੜੇ ਵੱਜਦੇ ਨੇ, ਸੰਖਾਂ ਦੀ ਕਨਘੋਰ ਜਿਹੜੀ ਉਹ ਉੱਠੀ ਹੈ।
ਤੋਰ ਕੇਸ਼ਰ ਸਰਪ ਹੰਗਾਰ ਲਾਏ,
ਜਿਵੇਂ ਜਿਵੇਂ ਦੁੱਖ ਹੁੰਦਾ ਤੇ ਕਿਉਂਕਿ ਔਰੰਗਜ਼ੇਬ ਨੂੰ ਇਹਦਾ ਕਾਰਨ ਮੰਨਿਆ ਜਾ ਰਿਹਾ, ਭਾਈ ਜੀ ਕਹਿੰਦੇ ਨੇ ਵੀ ਤੁਰਕੇਸ਼ਰ ਔਰੰਗਜ਼ੇਬ ਨੂੰ ਸਰਾਪ ਦਿੰਦੇ ਨੇ, ਬੜੇ ਮਾੜੇ ਚੰਗੇ ਬੋਲ ਕਹਿੰਦੇ ਨੇ ਵੀ ਪਾਪੀਆ ਤੂੰ ਸਾਡਾ ਸਤਿਗੁਰਾਂ ਤੋਂ ਵਿਛੋੜਾ ਪਾ ਦਿੱਤਾ ਹੈ,
ਸਾਗਰ ਖਾਰ ਭਰੀ ਜਰ ਜਾਏ,
ਤੇਰੀ ਖਾਰੇ ਸਾਗਰ ਵਿੱਚ ਜੜ ਤੇਰੀ ਜਾ ਪਵੇ,
ਕਪੂਤ ਪਇਓ ਕੋਲ ਰਾਜ ਨਸਾਏ,
ਤੂੰ ਕਪੂਤ ਪੈਦਾ ਹੋਇਆ ਆਪਣੇ ਕੁਲ ਦੇ ਵਿੱਚ, ਆਪਣਾ ਰਾਜ ਭਾਗ ਤੂੰ ਗਵਾ ਲਿਆ ਹੈ।
ਆਏ ਸਮੀਪ ਆਨੰਦ ਪੂਰੇ ਜਾ,
ਇਹ ਤਾਂ ਗੁਰਮੁਖ ਪਿਆਰਿਓ ਹੁਣ ਹੋਰ ਜਿਹੜੇ ਸਤਿਗੁਰਾਂ ਦੇ ਮਹਿਲ ਨੇ ਆਨੰਦਪੁਰ ਵਿੱਚ ਘਰ ਨੇ ਉੱਥੇ ਲਾਗੇ ਆਏ ਹਨ।
ਬਾਲਕ ਬ੍ਰਿਧ ਸੁਣਿਓ ਨਰ ਨਾਰੀ,
ਸਾਰਿਆਂ ਨੇ ਜਦੋਂ ਇਸ ਗੱਲ ਨੂੰ ਸੁਣਿਆ ਹੈ,
ਸ੍ਰੀ ਗੁਜਰੀ ਤਾਜ ਮੰਦਿਰ ਕੋ,
ਮਾਤਾ ਗੁਜਰੀ ਜੀ ਅੰਦਰ ਸਨ ਜਦੋਂ ਸ਼ਬਦ ਦੀ ਆਵਾਜ਼ ਗਈ ਵੀ ਸ਼ਬਦ ਪੜ੍ਹਦੇ ਨੇ, ਸਤਿਗੁਰੂ ਗਰੀਬ ਨਵਾਜ ਜੀ ਦਾ ਸੀਸ ਉਹਨਾਂ ਦਾ ਵਿਮਾਨ ਆ ਗਿਆ, ਮਾਤਾ ਗੁਜਰੀ ਜੀ ਦੇ ਕੰਨੀ ਜਦੋਂ ਇਹ ਸ਼ਬਦ ਪਏ ਹਨ, ਏਦਾਂ ਅੱਗੋਂ ਮਿਲਣ ਵਾਸਤੇ ਕਹਿੰਦੇ ਫਿਰ ਆਪਣੇ ਘਰੋਂ ਜਿਹੜੇ ਉਹ ਨਿਕਲ ਆਏ ਹਨ।
ਨਾਨਕੀ ਮਾਤ ਟਿਕਾਏ ਰੱਖੀ,
ਤੇ ਮਾਤਾ ਨਾਨਕੀ ਜੀ ਨਹੀਂ ਆਏ ਕਿਉਂਕਿ ਉਹ ਉੱਥੇ ਹੀ ਜਿੱਥੇ ਬੈਠੇ ਸਨ ਬੈਠੇ ਹਨ।
ਬਲਹੀਨ ਬਿਰਧਾ ਲਹਿ ਸੰਕਟ ਭਾਰੀ,
ਤੇ ਸਰੀਰ ਬੜਾ ਜਿਆਦਾ ਬਿਰਧ ਹੋ ਗਿਆ, ਹੌਲੀ ਹੌਲੀ ਤੁਰਦੇ ਨੇ, ਇਸ ਕਰਕੇ ਮਾਤਾ ਨਾਨਕੀ ਜੀ ਨੂੰ ਆਖਿਆ ਵੀ ਤੁਸੀਂ ਬੈਠੇ ਰਹੋ ਇੱਥੇ।
ਔਰ ਸਭ ਨਿਕ ਸੈ ਉਤਲਾਵਤ,
ਤੇ ਹੋਰ ਜਿੰਨੇ ਵੀ ਸੀ ਕੋਈ ਘਰ ਨਹੀਂ ਰਿਹਾ, ਸਾਰੇ ਜਾਣੇ ਜਦੋਂ ਪਤਾ ਲੱਗਾ ਨਾ ਵੀ ਸਤਿਗੁਰਾਂ ਦਾ ਮਾਨ ਆਇਆ, ਸਾਰੇ ਹੀ ਜਾਣੇ ਆ ਗਏ ਹਨ।
ਹਾਹਾਕਾਰ ਅਜੋਗ ਵਿਚਾਰੀ,
ਬੜਾ ਜਿਆਦਾ ਕਹਿੰਦੇ ਇੱਕ ਵਾਰੀ ਹਾਹਾਕਾਰ ਮਚ ਗਿਆ ਹੈ,
ਦੇਖ ਬੇਮਾਨ ਮਹਾਨ ਪ੍ਰਭਾ,
ਏਦਾਂ ਗਰੀਬ ਨਵਾਜ ਪਾਤਸ਼ਾਹ ਜੀ ਦਾ ਜਿਹੜਾ ਵਿਮਾਨ ਹੈ,
ਪਤਿ ਕੇ ਸਿਮਰ ਅੰਤਰੀ ਦੇ ਗੁਣ ਭਾਰੀ,
ਤੇ ਮਾਤਾ ਜੀ ਨੇ ਜਦੋਂ ਦਰਸ਼ਨ ਕੀਤਾ ਨਾ ਦੂਰੋਂ ਤੇ ਅੱਖਾਂ ਵਿੱਚ ਹੰਝੂ ਵੀ ਨੇ, ਤੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਗੁਣ, ਉਹਨਾਂ ਦਾ ਸਰੂਪ, ਉਹ ਮਹਾਨਤਾ ਵੀ ਚੇਤੇ ਆਉਂਦੀ ਹੈ।
ਰਾਵਰ ਨੰਦਨ ਬੈਸ ਬਿਲੰਦਨਾ,
ਤੇ ਵੇਖੋ ਕਹਿੰਦੇ ਰਾਵਰ ਮੈਨੇ ਗੁਰੂ ਤੇਗ ਬਹਾਦਰ ਨੰਦਨ ਤੋਂ ਭਾਵ ਉਹਨਾਂ ਦੇ ਸਪੁੱਤਰ ਰਾਵਰ ਨੰਦਨ ਬੈਸ ਬਿਲੰਦਨਾ। ਗੋਬਿੰਦ ਰਾਏ ਜੀ ਦੀ ਕੋਈ ਵੱਡੀ ਉਮਰ ਨਹੀਂ ਹੈ, ਉਹਨਾਂ ਦੀ ਛੋਟੀ ਉਮਰ ਹੈ।
ਮਾਤ ਬਿਰਧਾ ਬਹੁ ਸੰਕਟ ਧਾਰੀ,
ਬੱਚਾ ਜਿਹੜਾ ਜੇ ਗੁਰੂ ਤੇਗ ਬਹਾਦਰ ਜੀ ਦਾ ਫਰਜੰਦ ਉਹ ਛੋਟਾ ਤੇ ਮਾਤਾ ਬਿਰਧ ਹੈ, ਇੱਕ ਬਾਲਕ ਇੱਕ ਬਿਰਧ ਹੈ।
ਬੰਧਤ ਹੱਥ ਨ ਬੰਧਨ ਕੋ ਕਰ,
ਵੇਖੋ ਦੂਰ ਖਲੋਤੇ ਲੋਕ ਵੀ ਸਾਰੇ ਮਾਤਾ ਗੁਜਰੀ ਜੀ ਵੀ ਦੋਵੇਂ ਹੱਥ ਜੋੜੇ ਨੇ ਤੇ ਏਦਾਂ ਬੰਦਨਾ ਕਰਦੇ ਹਨ।
ਸੀਸ ਨਵਾਵਤ ਆਸੂ ਨਡਾਰੀ,
ਨਾਲੇ ਸੀਸ ਝੁਕਾਉਂਦੇ ਨੇ ਨਾਲੇ ਹੰਝੂ ਵਗਦੇ ਹਨ।
ਨਵਾਵਤ ਭੇਤੇ ਸਥਾਨ ਤਬੇ ਜਹੈ,
ਉਸ ਕਹਿੰਦੇ ਜਗ੍ਹਾ ਤੇ ਜਦੋਂ ਲਿਆਂਦਾ ਹੈ।
ਚੰਦਨ ਭਾਰ ਟਿਕਾਏ ਅਗਾਰੀ,
ਭਾਰ ਤੋਂ ਭਾਵ ਜਿੱਥੇ ਚੰਦਨ ਦੀ ਚਿਖਾ ਬਣਾਈ ਹੋਈ ਸੀ ਨਾ, ਚੰਦਨ ਦੀ ਲੱਕੜਾਂ ਦੀ ਚਿਖਾ, ਉਸ ਜਗ੍ਹਾ ਹੁਣ ਗਰੀਬ ਨਵਾਜ ਜੀ ਦਾ ਉਹ ਸੀਸ ਲੈ ਆਂਦਾ ਹੈ।
ਆਨ ਮਿਲੀ ਤਹ ਨਾਨਕੀ ਮਾਤ,
ਇਨ ਚਿਰ ਨੂੰ ਹੌਲੀ ਹੌਲੀ ਮਾਤਾ ਨਾਨਕੀ ਜੀ ਵੀ ਉਸ ਜਗ੍ਹਾ ਆਏ ਹਨ।
ਉਚਾ ਨਾਮ ਪੁਕਾਰ ਉਚਾਰੀ,
ਤੇ ਕਹਿੰਦੇ ਮਾਤਾ ਨੇ ਆਉਂਦਿਆਂ ਹੀ ਆਪਣੇ ਪੁੱਤਰ ਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਉੱਚੀ ਬੋਲ ਕੇ ਸਾਰਿਆਂ ਦੇ ਵਿੱਚ ਨਾਮ ਲੈ ਕੇ ਜਿਵੇਂ ਕਿਸੇ ਨੂੰ ਆਵਾਜ਼ ਮਾਰੀ ਦੀ ਏਦਾਂ ਪੁਕਾਰਿਆ ਹੈ।
ਉਹ ਸੁਤ ਸ਼ਾਂਤ ਸਰੂਪ ਅਨੂਪ,
ਕਹਿੰਦੇ ਮੇਰਾ ਪੁੱਤਰ ਸ਼ਾਂਤ ਸਰੂਪ, ਮੇਰੇ ਪੁੱਤਰ ਦੀ ਵਡਿਆਈ ਉਹਦੇ ਗੁਣ ਏਦਾਂ ਮਾਤਾ ਜੀ ਆਉਂਦਿਆਂ ਹੀ, ਕਿਉਂਕਿ ਮਾਂ ਸੀ, ਮਾਂ ਦਾ ਹਿਰਦਾ ਸੀ, ਤੇ ਇਹ ਹੁਣ ਸਮਾਂ ਕਿਸੇ ਵੀ ਮਾਂ ਵਾਸਤੇ ਏਦਾਂ ਨਾ ਆਵੇ। ਉੱਚੀ ਆਵਾਜ਼ ਲੈ ਕੇ ਸਾਰਿਆਂ ਵਿੱਚ ਮਾਤਾ ਨੇ ਆਵਾਜ਼ ਮਾਰੀ ਹੈ।
ਸ੍ਰੀ ਮੁਖ ਦੇਖ ਲਵਾਂ ਇਸ ਵਾਰੀ,
ਉਹ ਕਹਿਣ ਲੱਗੀ ਇੱਕ ਮਿੰਟ ਖਲੋ ਜਾਓ, ਮੈਨੂੰ ਆਖਰੀ ਵਾਰ ਆਪਣੇ ਪੁੱਤਰ ਦਾ ਮੂੰਹ ਵੇਖ ਲੈਣ ਦੋ, ਕਿਉਂਕਿ ਵਿਮਾਨ ਵਿੱਚ ਸੀ, ਉੱਤੇ ਦੁਸ਼ਾਲੇ ਪਾਏ ਸਨ। ਮਾਤਾ ਨੇ ਨਾਲੇ ਨਾਂ ਲੈ ਕੇ ਆਵਾਜ਼ ਮਾਰੀ, ਬਿਰਧ ਮਾਤਾ ਬਹੁਤ ਬਲਹੀਨ ਸਰੀਰ ਹੈ, ਹੌਲੀ ਹੌਲੀ ਚੱਲ ਕੇ ਧੀਰੇ ਧੀਰੇ ਕਦਮ ਪੁੱਟ ਕੇ ਉਹ ਲਾਗੇ ਆਏ। ਮਨ ਵੈਰਾਗ ਨਾ ਭਰਿਆ, ਅੱਖਾਂ ਹੰਝੂਆਂ ਨਾ ਭਰੀਆਂ, ਤੇ ਇੱਦਾਂ ਆਣ ਕੇ ਲਰਜਦੀ ਹੋਈ ਆਵਾਜ਼ ਨਾਲ ਮਾਤਾ ਨੇ ਆਖਿਆ, ਮੈਨੂੰ ਆਪਣੇ ਪੁੱਤਰ ਅਨੂਪ ਦਾ ਜੋ ਸ਼ਾਂਤ ਸਰੂਪ ਸੀ ਇੱਕ ਵਾਰ ਪਵਿੱਤਰ ਦਰਸ਼ਨ ਕਰ ਲੈਣ ਦੋ।
ਮੈਂ ਮਰ ਹੋ ਤਾਰ ਸ਼ੋਕ ਅਭੈ,
ਉਹ ਕਹਿਣ ਲੱਗੀ ਮੈਂ ਤੇ ਹੁਣੇ ਹੀ ਸਮਝੋ ਮਰ ਗਈ ਇਸ ਗਮ ਨਾਲ, ਇਸ ਸ਼ੋਕ ਨਾਲ, ਇਸ ਦੁੱਖ ਦੇ ਨਾਲ।
ਕਿਮ ਜੀਵਨ ਹੋਵੇ ਇਸ ਰੀਤ ਦੁਖਾਰੀ,
ਇਸ ਰੀਤ ਇਹ ਦੁੱਖ ਦੀ ਘੜੀ ਜਾਂ ਪੁੱਤਰ ਤੋਂ ਵਿਛੜ ਕੇ ਜਾਂ ਗੁਰੂ ਤੇਗ ਬਹਾਦਰ ਦੇ ਵਿਛੋੜੇ ਨੂੰ ਮੈਂ ਪਾ ਕੇ ਕਿੱਦਾਂ ਜੀਵਨ ਜੀ ਸਕਦੀ ਆ, ਮੈਂ ਕਿੱਦਾਂ, ਮੈਂ ਸਮਝੋ ਕਿ ਹੁਣੇ ਹੀ ਮੈਨੂੰ ਐ ਲੱਗਦਾ ਕਿ ਧਰਤੀ ਜਿਹੜੀ ਜਾਂ ਨਿਕਲ ਜਾਵੇਗੀ।
ਜੋ ਬਿਰ ਲਾਪ ਸੁਣਿਓ ਜਬ ਹੀ,
ਇੱਦਾਂ ਜਦੋਂ ਗੁਰਮੁਖ ਪਿਆਰੇ ਇੱਕ ਮੈਨੂੰ ਮਾਤਾ ਦਾ ਦੁੱਖ ਵੇਖਿਆ ਨਾ, ਤੇ ਜਿੰਨੇ ਵੀ ਕਿਸੇ ਨੇ ਇਸ ਹਾਲਤ ਵਿੱਚ ਮਾਤਾ ਨਾਨਕੀ ਦਾ ਦਰਸ਼ਨ ਕੀਤਾ, ਉਹਦੇ ਆਪਣੇ ਆਪ ਹੀ ਹੰਝੂ ਵਹਿ ਗਏ, ਉਹਦਾ ਆਪਣੇ ਆਪ ਹੀ ਜਿਹੜਾ ਮਨ ਸੀ ਭਰ ਆਇਆ ਹੈ।
ਗੋਰੇ ਆਇਸ ਪਾਏ ਬਿਮਾਨ ਉਤਾਰੀ,
ਤੇ ਇੱਦਾਂ ਫਿਰ ਸਤਿਗੁਰਾਂ ਨੇ ਆਖਿਆ ਵੀ ਮਾਤਾ ਨੂੰ ਦਰਸ਼ਨ ਕਰ ਲੈਣ ਦਾ, ਉਹ ਬਿਮਾਨ ਜਿਹੜਾ ਸੀ ਨਾ ਮਾਤਾ ਜੀ ਦੇ ਲਾਗੇ ਰੱਖ ਦਿੱਤਾ ਹੈ।
ਤਾਰ ਸਭ ਪੱਟ ਸ੍ਰੀ ਮੁਖ ਦੇਖ,
ਜਿੰਨੇ ਵੀ ਉਹ ਪੱਟ ਮੈਨੇ ਬਸਤਰ ਸਨ ਨਾ, ਕੱਪੜੇ ਸਨ ਉੱਪਰ ਦਿੱਤੇ ਹੋਏ ਸੀਸ ਦੇ, ਉਹ ਸਾਰੇ ਉਤਾਰ ਕੇ ਹੌਲੀ ਹੌਲੀ ਤੇ ਮਾਤਾ ਜੀ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ ਹੈ।
ਗੁਜਰੀ ਸੁਤ ਪਿਮੁਖ ਦੇਖਤ ਸਾਥਾ,
ਏਦਾਂ ਮਾਤਾ ਗੁਜਰੀ ਜੀ ਵੀ ਉੱਥੇ ਨੇ, ਗੋਬਿੰਦ ਰਾਏ ਜੀ ਵੀ ਉੱਥੇ ਨੇ, ਤੇ ਸਾਰੇ ਹੁਣ ਸਤਿਗੁਰਾਂ ਦਾ ਦਰਸ਼ਨ ਏਦਾਂ ਕਰਦੇ ਹਨ।
ਨਾਨਕੀ ਮਾਤ ਬੇਲੋਕਤ ਹੈ,
ਤੇ ਮਾਤਾ ਨਾਨਕੀ ਜੀ ਵੀ ਦੇਖਦੇ ਹਨ।
ਬਹੁਰੋਦਤ ਆਪ ਲਗਾਵਤ ਹਾਥਾ,
ਤੇ ਨਾਲੇ ਆਪਣੇ ਹੱਥ ਨਾਲ ਇੱਕ ਵਾਰ ਸਤਿਗੁਰਾਂ ਦੇ ਮੁਖੜੇ ਨੂੰ ਛੂਹਿਆ, ਉਸ ਚਿਹਰੇ ਨੂੰ ਸਪਰਸ਼ ਕੀਤਾ ਹੈ।
ਜਿਉਂਦੋਤ ਜੀਵਤ ਥੀਵਤ ਹੈ,
ਕਹਿੰਦੇ ਇੱਦਾਂ ਲੱਗਦਾ ਦੁੱਤੀ ਮੈਨੇ ਸ਼ੋਭਾ, ਏਦਾਂ ਦੀ ਮੁਖੜੇ ਦੀ ਸ਼ੋਭਾ ਜਿਵੇਂ ਜੀਂਦੇ ਹੋਣ, ਜਿਵੇਂ ਇਹਨਾਂ ਦੇ ਵਿੱਚੋਂ ਪ੍ਰਾਣ ਨਹੀਂ ਨਿਕਲੇ ਹੋਣ।
ਸ਼ੁਭ ਸ਼ੋਭਤ ਆਨਨ ਮਾਥਾ,
ਓਦਾਂ ਹੀ ਕਹਿੰਦੇ ਚਿਹਰਾ ਹੈ, ਓਦਾਂ ਹੀ ਕਹਿੰਦੇ ਮੱਥੇ ਦੇ ਉੱਤੇ ਚਮਕ ਦਮਕ ਤੇਜ ਹੈ।
ਮੁੰਦੇ ਤਾਂ ਲੋਚਨ ਦੋਨੋ ਹੋਇਆ ਬੇਦ,
ਭਾਈ ਜੀ ਕਹਿੰਦੇ ਨੇਤਰ ਪਰ ਬੰਦ ਨੇ ਤੇ ਬੰਦ ਇਸ ਤਰ੍ਹਾਂ ਹਨ।
ਜੋ ਸੁਖ ਚੇ ਦਲ ਕੰਜ ਅਥਾਪਾ,
ਦਲ ਮਣੇ ਹੁੰਦੇ ਆ ਪੱਤੇ ਤੇ ਕੰਜ ਭਾਵ ਗੁਰਮੁਖ ਪਿਆਰਿਓ ਕਮਲ ਫੂਲ, ਜਿੱਦਾਂ ਕਮਲ ਫੂਲ ਦੇ ਪੱਤੇ ਬਿਨਾਂ ਪਾਣੀ ਤੋਂ ਮੁਰਝਾ ਜਾਂਦੇ ਨੇ, ਨੇਤਰ ਬੰਦ ਇਸ ਤਰ੍ਹਾਂ ਲੱਗਦੇ ਹਨ।
ਮੇਚਕ ਸੇਤ ਸੁਕੇਸ ਮਿਲੇ,
ਤੇ ਜਿਹੜੇ ਮੇਚਕ ਸੇਤ ਮਿਜਕ ਮੈਨੇ ਕਾਲੇ ਤੇ ਸੇਤ ਮੈਨੇ ਚਿੱਟੇ, ਚਿੱਟੇ ਤੇ ਕਾਲੇ ਏਦਾਂ ਕੇਸ ਮਿਲੇ ਹੋਏ ਹਨ।
ਸ਼ਮਸ਼ਰਾਨਨ ਕੇ ਸ਼ੋਭ ਸ਼ੋਭਤ ਹੈ,
ਸ਼ਮਸ਼ ਮੈਨੇ ਦਾੜੀ ਆਨਣ ਤੋਂ ਭਾਵ ਮੁਖੜਾ, ਸਤਿਗੁਰਾਂ ਦੇ ਦਾੜੇ ਦੇ ਜਿਹੜੇ ਕੇਸ ਨੇ ਨਾ ਕੁਝ ਕਾਲੇ ਨੇ ਤੇ ਕੁਝ ਚਿੱਟੇ ਨੇ ਤੇ ਏਦਾਂ ਉਹ ਮੁਖੜੇ ਤੇ ਸੁਭਾਏ ਮਾਨ ਹਨ।
ਬ੍ਰਿੰਦ ਮਸੰਦ ਬੜੇ ਸਿੱਖ ਸੇਵਤ,
ਹੋਰ ਜਿਹੜੇ ਬੜੇ ਮਸੰਦ ਪ੍ਰਬੰਧਕ ਨੇ ਵੱਡੇ ਵੱਡੇ ਜਿਹੜੇ ਸਤਿਗੁਰਾਂ ਦੇ ਸਦਾ ਨਜ਼ਦੀਕ ਰਹਿਣ ਵਾਲੇ ਸੇਵਕ ਹਨ।
ਲੋਕਨ ਲੋਭਤ ਹੈ,
ਉਹ ਵੀ ਕਹਿੰਦੇ ਵੀ ਅਸੀਂ ਹੁਣ ਭੀੜ ਬੜੀ ਹੈ, ਚਾਰ ਚਫੇਰੇ ਸਾਰੀ ਸੰਗਤ ਕੀਰਤਪੁਰ ਤੋਂ ਵੀ ਨਾਲ ਆਈ ਹੈ, ਆਨੰਦਪੁਰ ਦੇ ਵੀ ਸਾਰੇ ਸਿੱਖ ਨੇ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਗੋਬਿੰਦ ਰਾਏ ਜੀ, ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹ ਲਾਗੇ ਖੜੇ ਨੇ, ਹੋਰ ਵੀ ਜਿਹੜੇ ਸਿੱਖ ਸੇਵਕ। ਜਦੋਂ ਛੋਟਾ ਜਿਹਾ ਘੇਰਾ ਬਣ ਗਿਆ ਤੇ ਸਾਰੇ ਕਹਿੰਦੇ ਨੇ ਵੀ ਇੱਕ ਵਾਰ ਅਸੀਂ ਵੀ ਦਰਸ਼ਨ ਕਰ ਲਈਏ, ਪਿਛਲੀ ਜਿਹੜੀ ਸੰਗਤ ਆ ਉਹ ਵੀ ਅੱਗੇ ਹੁੰਦੀ ਆ ਵੀ ਸਾਨੂੰ ਵੀ ਇੱਕ ਵਾਰ ਆਖਰੀ ਵਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਦਰਸ਼ਨ ਹੋ ਜਾਵੇ।
ਭਈ ਭੀੜ ਸਭੀ ਬੰਦਤ ਹੈ ਜਨ
ਕਹਿੰਦੇ, ਬੜੀ ਜ਼ਿਆਦਾ ਭੀੜ ਇਕੱਠੀ ਹੋ ਗਈ, ਸਾਰੇ ਬੰਦਨਾ ਕਰਦੇ ਹਨ।
ਬੜ ਪ੍ਰੇਮ ਧਰੇ ਔਰ ਸ਼ੋਭਤ ਹੈ,
ਤੇ ਮਨ ਵਿੱਚ ਪ੍ਰੇਮ ਭਰਿਆ, ਹਿਰਦਾ ਦੁਖੀ ਵੀ ਬਹੁਤ ਹੈ।
ਸਾਧਨ ਕੀਨ ਚਿਖਾ ਰਚਿਕਾ,
ਏਦਾਂ ਫਿਰ ਕਿਉਂਕਿ ਹੁਣ ਸਮਾਂ ਵੀ ਹੋ ਰਿਹਾ ਸੀ, ਜਿੰਨਿਆਂ ਨੇ ਦਰਸ਼ਨ ਕੀਤਾ ਕਈ ਰਹਿ ਵੀ ਗਏ, ਏਦਾਂ ਸੁੰਦਰ ਜਿਹੜੀ ਉਹ ਚਿਖਾ ਜਿਹੜੀ ਤਿਆਰ ਕੀਤੀ ਗਈ, ਸ਼ਾਦਨ ਤੋਂ ਭਾਵ ਆ ਹੁਣ ਚਿਹਰਾ ਢੱਕ ਦਿੱਤਾ ਗਿਆ ਹੈ।
ਦੁੱਖ ਸ਼ੋਕ ਜੋ ਸੰਕਟ ਚੋਭਤ ਹੈ,
ਤੇ ਗੁਰਮੁਖ ਪਿਆਰਿਓ ਦੁੱਖ ਨੇ ਸ਼ੋਕ ਨੇ ਹਰ ਇੱਕ ਦੇ ਹਿਰਦੇ ਵਿੱਚ ਗਮ ਹੈ।
ਚੰਦਨ ਕੀ ਚਿਖ ਪੈ ਧਾਰ ਦੀਨ,
ਤੇ ਉਹ ਜਿਹੜੀ ਚੰਦਨ ਦੀ ਚਿਖਾ ਤਿਆਰ ਕੀਤੀ ਹੈ ਨਾ ਸਤਿਗੁਰਾਂ ਦੇ ਸੀਸ ਵਾਸਤੇ, ਤੇ ਸਤਿਗੁਰਾਂ ਦਾ ਪਵਿੱਤਰ ਸੀਸ ਉਸ ਚੰਦਨ ਦੀ ਚਿਖਾ ਦੇ ਉੱਤੇ ਰੱਖ ਦਿੱਤਾ ਹੈ।
ਭਏ ਮਨ ਦੀਨ ਸਭੈ ਤਿਸ ਕਲਾ,
ਤੇ ਉਸ ਸਮੇਂ ਸਾਰਿਆਂ ਦੇ ਮਨ ਦੀਨ ਹੋ ਗਏ, ਹਰ ਇੱਕ ਦਾ ਮਨ ਦੁਖੀ ਹੋਇਆ ਹੈ।
ਸ਼੍ਰੀ ਗੁਰ ਕੇ ਦਰ ਕੇ ਘਰ ਦਾਸਨ,
ਏਦਾਂ ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਹੱਥ ਹੋਰ ਵੀ ਜਿਹੜੇ ਜਿੰਨੇ ਦਾਸ ਲਾਗੇ ਸਨ,
ਦੀਨ ਪ੍ਰਕਾਸ਼ ਚਹੂ ਦੇਸ਼ ਜਵਾਲਾ,
ਤੇ ਸਤਿਗੁਰਾਂ ਦੇ ਹੱਥ ਉਹਨਾਂ ਨੇ ਲਾ ਕੇ ਨਾ ਅਗਨੀ ਜਿਹੜੀ ਸੀ ਉਹ ਪ੍ਰਚੰਡ ਕਰਕੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹੱਥ ਦਿੱਤੀ ਵੀ ਤੁਸੀਂ ਇਹ ਜਿਹੜੀ ਅਗਨੀ ਆ ਹੁਣ ਚਿਖਾ ਨੂੰ ਲਗਾਓ, ਤੇ ਸਤਿਗੁਰਾਂ ਨੇ ਚਾਰ ਚਫੇਰੇ ਪਰਿਕਰਮਾ ਕਰਦਿਆਂ ਹੋਇਆ ਉਹ ਅੰਗੀਠੇ ਨੂੰ ਜਿਹੜੀ ਆ ਉਹ ਅਗਨ ਭੇਟ ਕੀਤੀ ਹੈ।
ਫਿਰ ਪ੍ਰਦਰਸ਼ਨ ਕੋ ਘਰ ਕਹਿ,
ਏਦਾਂ ਫਿਰ ਸਾਰਿਆਂ ਨੇ ਪ੍ਰਦਰਸ਼ਨਾ ਕਰਕੇ,
ਅਰੇ ਬੰਧਨ ਹੋਵੇ ਧਾਰ ਪ੍ਰੇਮ ਬਿਸਾਲਾ,
ਏਦਾਂ ਗੁਰਮੁਖ ਪਿਆਰੇ ਉਹ ਨਮਸਕਾਰ ਕੀਤੀ ਹੈ।
ਕੀਨ ਕਿਰਿਆ ਸਗਰੀ ਕਲ ਘੀ ਧਾਰ,
ਏਦਾਂ ਜਿਹੜੀ ਕਿਰਿਆ ਜੋ ਕੁਝ ਵੀ ਉਸ ਸਮੇਂ ਦੀ ਮਰਜ਼ਾਦਾ ਸੀ ਸਾਰੀ ਕਲਗੀ ਧਰ ਨੇ ਪੂਰੀ ਕੀਤੀ ਹੈ।
ਨੀਰ ਇਸ਼ਨਾਨ ਕਰਿਓ ਨਰ ਜਲਾ,
ਤੇ ਗੁਰਮੁਖ ਪਿਆਰਿਓ ਵੇਖੋ ਹੋਰ ਦੂਜੀ ਗੱਲ ਆਈ ਹੈ ਕਿ ਜਦੋਂ ਸਾਰਾ ਸੰਸਕਾਰ ਉੱਥੇ ਹੋ ਰਿਹਾ ਚਿਖਾ ਤਿਆਰ ਕਰਕੇ, ਪਹਿਲਾਂ ਕਲਗੀ ਧਰ ਪਾਤਸ਼ਾਹ ਜੀ ਨੇ ਆਪ ਅੰਗੀਠੇ ਨੂੰ ਜਿਹੜੀ ਸੀ ਉਹ ਅਗਨੀ ਹਵਾਲੇ ਕੀਤਾ, ਤੇ ਫਿਰ ਸਾਰਿਆਂ ਨੇ ਇਸ਼ਨਾਨ ਕੀਤਾ। ਸੰਸਕਾਰ ਕਰਨ ਤੋਂ ਬਾਅਦ ਭਾਈ ਸੰਤੋਖ ਸਿੰਘ ਕਹਿੰਦੇ ਨੇ ਜਿੰਨੀ ਵੀ ਸੰਗਤ ਆਈ ਹੈ, ਜਿੰਨੇ ਵੀ ਨਰ ਆਏ ਨੇ, ਉਹਨਾਂ ਸਾਰਿਆਂ ਨੇ ਫਿਰ ਉਸੇ ਹੀ ਜਗ੍ਹਾ ਇਸ਼ਨਾਨ ਕੀਤਾ ਹੈ।
ਤੀਰ ਸਦਰਵ ਬੈਠ ਗਏ ਸਭ,
ਕਿਉਂਕਿ ਸਤਲੁਜ ਦਾ ਕਿਨਾਰਾ ਤੇ ਦਰਿਆ ਦੇ ਵਿੱਚ ਹੀ ਇਸ਼ਨਾਨ ਕਰਕੇ ਤੇ ਉੱਥੇ ਹੀ ਸਾਰੇ ਬੈਠ ਗਏ ਹਨ।
ਗਾਏ ਗੇਰਾ ਗੁਰ ਕੀ ਸੁਖਦਾਈ,
ਤੇ ਉੱਥੇ ਬੈਠ ਕੇ ਫਿਰ ਸ਼ਬਦ ਪੜੇ ਨੇ, ਗੁਰਾ ਗੁਰ ਦੀ ਗਿਰਾ ਭਾਵ ਗੁਰੂ ਦੀ ਉਚਾਰੀ ਹੋਈ ਬਾਣੀ, ਜਿਹੜੀ ਬਾਣੀ ਉੱਥੇ ਪੜੀ ਗਈ ਹੈ।
ਇੱਕ ਮਨ ਹੋਏ ਸ਼੍ਰਵਣ ਸੁਣੇ ਇੱਕ,
ਤੇ ਸਾਰਿਆਂ ਨੇ ਬੈਠ ਕੇ ਇੱਕ ਮਨ ਹੋ ਕੇ ਉਹ ਗੁਰੂ ਦੀ ਜਿਹੜੀ ਬਾਣੀ ਹੈ ਉਹਨੂੰ ਸਰਵਣ ਕੀਤਾ ਹੈ।
ਧਿਆਨ ਧਰੈ ਗੁਰ ਮੂਰਤ ਭਾਈ,
ਤੇ ਗਰੀਬ ਨਵਾਜ ਪਾਤਸ਼ਾਹ ਦੀ ਮੂਰਤੀ ਦਾ ਧਿਆਨ ਧਰਦੇ ਹਨ।
ਦੀਨ ਤਿਲਾਂਜਲੀ ਸ਼੍ਰੀ ਪਤ ਕੇ ਹਿਤ,
ਤੇ ਕਹਿੰਦੇ ਸਤਿਗੁਰਾਂ ਦੇ ਪ੍ਰਤੀ ਤਿਲਾਂਜਲੀ ਦਿੱਤੀ ਗਈ, ਜਿਵੇਂ ਉਸ ਸਮੇਂ ਦੀ ਮਰਜ਼ਾਦਾ ਸੀ ਜਾਂ ਪਾਣੀ ਚ ਖਲੋ ਕੇ ਦਰਿਆ ਚ ਖਲੋ ਕੇ।
ਸ੍ਰੀ ਜਿਉ ਰੀਤ ਚਲੀ ਜਗ ਆਈ,
ਤੇ ਜਿੱਦਾਂ ਜਗ ਤੋਂ ਰੀਤ ਚਲੀ ਆਈ ਹੈ।
ਸ਼ੀਰ ਨਰੀਰ ਉਤਾਰ ਸਰੀਰ,
ਇਹ ਵੀ ਭਾਈ ਸੰਤੋਖ ਸਿੰਘ ਕਹਿੰਦੇ ਵੀ ਜਿਹੜੇ ਬਸਤਰ ਪਾ ਕੇ ਗਏ ਸੀ ਨਾ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਜੀ, ਉਹ ਪਹਿਲੇ ਜਿਹੜੇ ਬਸਤਰ ਨੇ ਉਹ ਵੀ ਉਤਾਰ ਦਿੱਤੇ ਹਨ।
ਘਰੇ ਪੌਣੇ ਔਰ ਥਿਰੇ ਵਿੱਚ ਆਈ,
ਤੇ ਉਹ ਬਸਤਰ ਵੀ ਲਾ ਕੇ ਉੱਥੇ ਰੱਖ ਆਏ ਤੇ ਫਿਰ ਆਣ ਕੇ ਨਵੇਂ ਜਿਹੜੇ ਬਸਤਰ ਉਹ ਪਾਏ ਹਨ।
ਸੁਣ ਕੇ ਗਾਵਤ ਸ਼ਬਦ ਕੋ,
ਏਦਾਂ ਫਿਰ ਸਾਰੇ ਹੁਣ ਸ਼ਬਦ ਗਾਉਂਦੇ ਨੇ।
ਪੌੜੀ ਪੁਨ ਤਹਿਲਾਏ,
ਤੇ ਪੌੜੀ ਨਾਲ ਲਾਉਂਦੇ ਹਨ।
ਭੋਗ ਪਾਏ ਅਰਦਾਸ ਕਰ,
ਏਦਾਂ ਭੋਗ ਪਾਇਆ ਤੇ ਫਿਰ ਅਰਦਾਸ ਕੀਤੀ ਹੈ।
ਸੀਸ ਨਵਾਏ,
ਤੇ ਸਾਰਿਆਂ ਨੇ ਸੀਸ ਨਵਾਇਆ ਹੈ।
ਆਏ ਤੇ ਹਾਵਲ ਬ੍ਰਿੰਦ ਗਏ,
ਤੇ ਫਿਰ ਉੱਥੇ ਕੜਾਹ ਪ੍ਰਸ਼ਾਦ ਬਣਾਇਆ। ਉਸ ਤੋਂ ਬਾਅਦ ਇਸ਼ਨਾਨ ਪਾਣੀ ਕਰਕੇ ਸਾਰਿਆਂ ਨੇ ਸਤਿਗੁਰਾਂ ਦਾ ਜਦੋਂ ਉਹ ਸੰਸਕਾਰ ਕੀਤਾ ਗਿਆ ਸੀਸ ਦਾ, ਫਿਰ ਪਾਠ ਇਸ਼ਨਾਨ ਕੀਤਾ, ਪਾਠ ਕੀਤਾ, ਅਰਦਾਸ ਕੀਤੀ, ਤੇ ਭਾਈ ਜੀ ਕਹਿੰਦੇ ਬਾਅਦ ਵਿਚੋਂ ਫਿਰ ਕੜਾਹ ਪ੍ਰਸ਼ਾਦ ਜਿਹੜਾ ਉਹ ਤਿਆਰ ਕੀਤਾ ਹੈ।
ਵਰਤਾਏ ਦੀਓ ਸਭ ਸੰਗਤ ਮਾਹੀ,
ਤੇ ਸਾਰੀ ਜਿਹੜੀ ਸੰਗਤ ਹੈ ਉਹਦੇ ਵਿਚ ਵਰਤਾਇਆ ਗਿਆ ਹੈ।
ਸ੍ਰੀ ਕਾਲ ਘੀਧਰ ਕੋ ਘਰ ਅਗ੍ਰਹ,
ਏਦਾਂ ਕਹਿੰਦੇ ਫਿਰ ਕਲਗੀਧਰ ਪਾਤਸ਼ਾਹ ਨੂੰ ਅੱਗੇ ਕਰਕੇ,
ਮੰਦ ਹੈ ਮੰਦ ਚਲੇ ਘਰ ਜਾਹੀ,
ਤੇ ਸਾਰੇ ਜਿਹੜੇ ਸਿੱਖ ਆ ਉਹ ਪਿੱਛੇ ਪਿੱਛੇ ਚੱਲਦੇ ਨੇ, ਤੇ ਆਪਣੇ ਮਹਿਲਾਂ ਨੂੰ ਆਨੰਦ ਭਾਵ ਘਰ ਵੱਲ ਨੂੰ ਆਏ ਹਨ।
ਬੈਠਣ ਥਾਨ ਮੈਂ ਜਾਏ ਟਿਕੇ ਸਭ,
ਤੇ ਜਿੱਥੇ ਫਿਰ ਬੈਠਣਾ ਸੀ ਜਿਹੜੀ ਜਗ੍ਹਾ ਬਣੀ ਸੀ ਉੱਥੇ ਜਾ ਕੇ ਹੁਣ ਬੈਠ ਗਏ ਹਨ।
ਸ੍ਰੀ ਗੁਰ ਕੋ ਜਸ ਦੀਰਘ ਪ੍ਰਾਹੀ,
ਤੇ ਗਰੀਬ ਨਵਾਜ ਪਾਤਸ਼ਾਹ ਦਾ ਜਸ ਜਿਹੜਾ ਅਮੁੱਕ ਜਸ ਹੈ ਉਸ ਨੂੰ ਪਰਾਹੀ ਉਹਨੂੰ ਯਾਦ ਕਰਦੇ ਤੇ ਲਾਉਂਦੇ ਹਨ।
ਔਧ ਪਏ ਜਗ ਧੀਰ ਸ਼ਿਮਾ ਧਾਰ,
ਕਹਿੰਦੇ ਔਧ ਪਏ, ਔਧ ਮੈਨੇ ਅਵਧੀ, ਧੀਰਜ ਦੀ ਤੇ ਖਿਮਾ ਦੀ ਅਵਧੀ, ਗੁਰੂ ਤੇਗ ਬਹਾਦਰ ਪਾਤਸ਼ਾਹ। ਹਰ ਇੱਕ ਚੀਜ਼ ਦੀ ਗੁਰਮੁਖ ਪਿਆਰਿਓ ਕੋਈ ਹੱਦ ਹੁੰਦੀ ਹੈ। ਕਹਿੰਦੇ ਨੇ ਜਿਹੜੀ ਲਛਮੀ ਆ ਉਹ ਸੁਹਾਗ ਦੀ ਹੱਦ ਹੈ, ਲਛਮੀ ਨੂੰ ਸੁਹਾਗ ਦੀ ਹੱਦ ਮੰਨਿਆ ਗਿਆ। ਪੰਛੀਆਂ ਦੇ ਵਿੱਚੋਂ ਜਿਹੜਾ ਗਰੁੜ ਆ, ਗਰੁੜ ਅਵਧੀ ਪਸ਼, ਪੰਛੀਆਂ ਦੇ ਵਿੱਚੋਂ ਗਰੁੜ ਜਿਹੜਾ ਨਾ ਉਹਨੂੰ ਸਭ ਤੋਂ ਵੱਡਾ ਪੰਛੀ ਮੰਨਿਆ ਗਿਆ, ਵੀ ਇਹ ਤੋਂ ਵੱਡਾ ਸ਼੍ਰੇਸ਼ਟ ਪੰਛੀ ਕੋਈ ਨਹੀਂ, ਇੱਥੇ ਹੱਦ ਜਿਵੇਂ ਪਾ ਦਿੱਤੀ ਜਾਂਦੀ ਹੈ। ਤੈਸੇ ਹੀ ਸੁਹਾਗ ਲਸ਼, ਇਸੇ ਤਰ੍ਹਾਂ ਗੁਰਮੁਖ ਪਿਆਰੇ ਉਹ ਜਿਵੇਂ ਸੱਤ ਸਮੁੰਦਰ ਜਿਹੜੇ ਨੇ ਉਹ ਪਾਣੀ ਦੀ ਅਵਧੀ, ਇੱਥੇ ਪਾਣੀ ਦੀ ਹੱਦ ਸਮਾਪਤ ਹੁੰਦੀ। ਇਹ ਤੋਂ ਵੱਧ ਹੁਣ ਪਾਣੀ ਦਾ ਪ੍ਰਮਾਣ ਦਿੱਤਾ ਦੇਣਾ ਹੋਵੇ ਤੇ ਸਮੁੰਦਰ ਤੋਂ ਵੱਧ ਕੀ ਪ੍ਰਮਾਣ ਦਿੱਤਾ ਜਾ ਸਕਦਾ, ਹੱਦ ਆ ਨਾ, ਉਸ ਤੋਂ ਅੱਗੇ ਕੁਝ ਹੋ ਹੀ ਨਹੀਂ ਸਕਦਾ। ਇਸੇ ਤਰ੍ਹਾਂ ਕਹਿੰਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਖਿਮਾ ਦੀ ਤੇ ਧੀਰਜ ਦੀ ਹੱਦ ਹੈ। ਜੇ ਖਿਮਾ ਦੀ ਗੱਲ ਕਰੀਏ, ਧੀਰਜ ਦੀ ਗੱਲ ਕਰੀਏ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਪਰੇ ਗੱਲ ਕੀਤੀ ਨਹੀਂ ਜਾ ਸਕਦੀ। ਇੱਕ ਹੱਦ ਹੈ, ਇੱਕ ਸਿਖਰ ਹੈ, ਉਸ ਤੋਂ ਪਰੇ ਹੁਣ ਹੋਰ ਹੋ ਹੀ ਕੁਝ ਨਹੀਂ ਸਕਦਾ। ਭਾਈ ਸੰਤੋਖ ਸਿੰਘ ਕਹਿੰਦੇ ਨੇ ਸਿੱਖ ਭਜਨ ਕਰਦੇ ਨੇ, ਗੁਰੂ ਦੇ ਗੁਣ ਗਾਉਂਦੇ ਨੇ, ਐਸੇ ਸਤਿਗੁਰੂ ਜਿਹੜੇ ਧੀਰਜ ਦੀ ਤੇ ਖਿਮਾ ਦੀ ਹੱਦ ਹਨ।
ਆਣ ਕੀ ਸੁਮਹਿ ਹੈ ਪ੍ਰਾਪਤ ਨਾਹੀ,
ਹੋਰ ਕਿਸੇ ਦੇ ਵਿੱਚੋਂ ਐਸੀ ਚੀਜ਼ ਮਿਲ ਨਹੀਂ ਸਕਦੀ ਹੈ।
ਕੀਨ ਮਹਾ ਅਪਰਾਧ ਦਿਲੇਸ਼ਵਰ,
ਪਰ ਦਿੱਲੀ ਦਾ ਜਿਹੜਾ ਈਸ਼ਰ ਹੈ ਭਾਵ ਔਰੰਗਜ਼ੇਬ, ਉਹਨੇ ਬੜਾ ਅਪਰਾਧ ਕੀਤਾ ਹੈ।
ਮੂੜ ਮਤੀ ਦੁਖ ਦੋਜਕ ਪਾਵੇ,
ਉਹ ਮੂੜ ਮਤੀ ਦੋਜਕਾਂ ਦੇ ਵਿੱਚ, ਨਰਕਾਂ ਦੇ ਵਿੱਚ ਦੁੱਖ ਪਾਵੇਗਾ।
ਦੁਖੀ ਟੇਕ ਰੱਖੀ ਸਿਰ ਦੇ ਕਰ,
ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣਾ ਸੀਸ ਦੇ ਕੇ, ਬਲੀਦਾਨ ਦੇ ਕੇ ਹਿੰਦੂ ਧਰਮ ਦੀ ਰੱਖਿਆ ਕਰ ਲਈ ਹੈ।
ਪੂਰਬ ਕੀ ਮਰਜਾਦ ਜੋ ਆਵੇ,
ਤੇ ਜਿਹੜੀ ਪੂਰਬ ਦੀ ਭਾਵ ਪਹਿਲਾਂ ਤੋਂ ਮਰਜਾਦਾ ਤੁਰੀ ਆਉਂਦੀ ਹੈ।
ਨਾਹੇ ਤਾਂ ਬੇਦ ਪੁਰਾਨ ਜੇ ਤੀਰਥ,
ਤੇ ਨਹੀਂ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਰਪਾ ਨਾ ਕਰਦੇ, ਬਖਸ਼ਿਸ਼ ਨਾ ਕਰਦੇ, ਇਹ ਜਿਹੜੇ ਵੇਦ ਨੇ, ਇਹ ਜਿਹੜੇ ਪੁਰਾਣ ਨੇ, ਤੇ ਜਿੰਨੇ ਵੀ ਇਹ ਤੀਰਥ ਹਨ,
ਦੇਵਨ ਦੇਹੋਰੇ ਰੀਤ ਮਿਟਾਵੇ,
ਤੇ ਦੇਵਤਿਆਂ ਦੇ ਦੇਹੋਰਿਆਂ ਦੀ ਰੀਤ ਅੱਜ ਦੁਨੀਆਂ ਤੋਂ ਜਿਹੜੀ ਮਿਟ ਜਾਂਦੀ, ਸਮਾਪਤ ਹੋ ਜਾਂਦੀ, ਮੁੱਕ ਜਾਣੀ ਸੀ।
ਸ੍ਰੀ ਗੁਰ ਦੇਵ ਬਿਨਾ ਹੋਏ ਕੌਣ,
ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਬਿਨਾ ਹੋਰ ਕੌਣ,
ਜੋ ਪ੍ਰਾਣ ਕੋ ਦੇ ਜਗ ਧਰਮ ਟਿਕਾਵੇ,
ਜਿਹੜੇ ਆਪਣੇ ਪ੍ਰਾਣ ਦੇ ਕੇ ਤੇ ਜਗ ਦੇ ਉੱਤੇ ਧਰਮ ਦੀ ਰੱਖਿਆ ਕਰੇ, ਜਿਹੜਾ ਆਪਣਾ ਬਲੀਦਾਨ ਦੇ ਕੇ ਤੇ ਧਰਮ ਨੂੰ ਉਭਾਰ ਲਵੇ, ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਬਿਨਾਂ ਹੋਰ ਕੌਣ ਹੈ, ਸਤਿਗੁਰਾਂ ਤੋਂ ਬਿਨਾਂ ਇੱਦਾਂ ਹੋਰ ਕਰ ਕੌਣ ਸਕਦਾ। ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਪਰ ਉਪਕਾਰ ਕੀਤਾ, ਬਲੀਦਾਨ ਦਿੱਤਾ, ਸਮਝੋ ਕਿ ਜ਼ੁਲਮ ਨੂੰ ਮਿਟਾਉਣ ਵਾਸਤੇ ਕਈ ਤਰੀਕਿਆਂ ਨਾਲ ਜ਼ੁਲਮ ਦਾ ਨਾਸ ਹੁੰਦਾ ਹੈ, ਤੇ ਹੁਣ ਸਤਿਗੁਰੂ ਜਾਣਦੇ ਨੇ। ਗਰੀਬ ਨਵਾਜ ਨੇ ਬਚਨ ਕਿਹਾ ਸੀ ਨਾ, ਜਿਹੜਾ ਹੁਕਮਨਾਮਾ ਲਿਖਿਆ ਸਤਿਗੁਰਾਂ ਨੇ ਸਿੱਖ ਦੇ ਹੱਥ ਪਹੁੰਚਾਇਆ, ਵੀ ਜੇ ਮੈਂ ਆਨੰਦਪੁਰ ਹੁੰਦਾ ਹੋਣਾ ਉੱਥੇ ਵੀ ਇਹੀ ਕੁਝ ਸੀ, ਕਿਉਂਕਿ ਹੁਣ ਸਮਾਂ ਆਣ ਪੁੱਜਾ। ਹਰ ਇੱਕ ਮਨੁੱਖ ਦਾ ਗੁਰਮੁਖ ਪਿਆਰਿਓ, ਇਹ ਜਿਹੜਾ ਸਰੀਰ ਹੈ ਇਹਦਾ ਸਮਾਂ ਨਿਸ਼ਚਿਤ ਹੈ। ਗੁਰਬਾਣੀ ਅੰਦਰ ਲਿਖਿਆ, ਜੋ ਜਨਮੈ ਸੋ ਜਨਮੂਆ, ਜੋ ਜਨਮ ਲੈ ਕੇ ਆਇਆ, ਇਹ ਸਰੀਰ ਦਾ ਜਿਹੜਾ ਜਨਮ ਹੁੰਦਾ ਤੇ ਸਰੀਰ ਮੁੱਕ ਜਾਂਦਾ। ਇਹ ਗੱਲ ਵੱਖਰੀ ਹੈ ਕਿ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕਹੇ ਨੇ ਵੀ ਮਰਦਾ ਕੋਈ ਨਹੀਂ, ਕਿਉਂਕਿ ਸਾਡੀਆਂ ਨਜ਼ਰਾਂ ਵਿੱਚ ਕਈ ਮਨੁੱਖ ਮਰ ਜਾਂਦੇ ਨੇ ਸਤਿਗੁਰੂ ਤੇ, ਉਦਾਂ ਇਹ ਸ਼ਬਦ ਸਤਿਗੁਰਾਂ ਵਾਸਤੇ ਤੇ ਹੈ ਹੀ ਨਹੀਂ ਨਾ, ਕਿਉਂਕਿ ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਪਰ ਗੁਰੂ ਅਰਜਨ ਦੇਵ ਮਹਾਰਾਜ ਸਾਰੀ ਦੁਨੀਆਂ ਵਾਸਤੇ ਬਚਨ ਕਰਦੇ ਨੇ ਵੀ ਮਰਦਾ ਕੋਈ ਨਹੀਂ। ਇਹ ਸਾਡਾ ਇੱਕ ਭੁਲੇਖਾ, ਇੱਕ ਭਰਮ ਹੈ, ਸਾਡੀਆਂ ਨਜ਼ਰਾਂ ਦਾ ਧੋਖਾ ਜਾਂ ਸਾਡੀ ਅਗਿਆਨਤਾ ਕਹਿ ਲਓ, ਵੀ ਅਸੀਂ ਸ਼ਬਦ ਵਰਤ ਦਿੰਦੇ ਹਾਂ ਵੀ ਫਲਾਣਾ ਬੰਦਾ ਮਰ ਗਿਆ। ਇਸੇ ਕਰਕੇ ਸਾਡੇ ਸਿੱਖਾਂ ਦੇ ਵਿੱਚ ਮਰ ਗਏ ਸ਼ਬਦ ਦੀ ਜਗ੍ਹਾ ਨਵੇਂ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ। ਜਿਵੇਂ ਆਪਾਂ ਕਹਿੰਦੇ ਚੜ੍ਹਾਈ ਕਰ ਗਿਆ, ਚੜ੍ਹਾਈ ਸ਼ਬਦ ਕਰ ਗਿਆ ਤਾਂ ਕਹਿੰਦੇ ਹਾਂ, ਜਿਵੇਂ ਜੰਗ ਯੁੱਧ ਕਰਨ ਵਾਸਤੇ ਚੜ੍ਹਾਈ ਕਰਦੇ ਸਨ, ਦੂਜੀ ਜਗ੍ਹਾ ਜਾਂਦੇ ਸਨ, ਹਮਲਾ ਕਰਦੇ ਸਨ, ਉਹ ਕਹਿੰਦੇ ਸਿੱਖ ਮਰਦਾ ਨਹੀਂ, ਸਿੱਖ ਚੜ੍ਹਾਈ ਕਰਕੇ ਜਾਂਦਾ ਅੱਗੇ, ਅੱਗੇ ਵੀ ਉਹ ਚੜ੍ਹਾਈ ਕਰਦਾ, ਕਿਸੇ ਦੇ ਅਧੀਨ ਨਹੀਂ, ਸੁਤੰਤਰ ਹੋ ਕੇ ਜਾਂਦਾ। ਦੂਜਾ ਸ਼ਬਦ ਵਰਤਿਆ ਜਾਂਦਾ ਚਲਾਣਾ ਕਰ ਗਿਆ, ਚਲਾਣੇ ਦਾ ਸ਼ਬਦ ਵੀ ਇਹ ਆ ਵੀ ਚਲਿਆ ਗਿਆ, ਮਰਿਆ ਸ਼ਬਦ ਨਹੀਂ ਵਰਤਿਆ ਜਾਂਦਾ, ਵੀ ਚਲੇ ਗਿਆ, ਉਹ ਦੂਰ ਚਲੇ ਗਿਆ। ਗੁਰੂ ਅਰਜਨ ਪਾਤਸ਼ਾਹ ਨੇ ਵੀ ਇਹੀ ਬਚਨ ਕਹਿਆ ਵੀ ਬੰਦਾ ਮਰਦਾ ਨਹੀਂ ਹੈ, ਚਲੇ ਜਾਂਦਾ। ਪਵਣੇ ਮੈਂ ਪਵਣ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੈ ਕਵਨ ਟੇਕ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਬਹਿਆ, ਚਲੇ ਗਿਆ ਕਹਿੰਦੇ ਮਰਿਆ ਨਹੀਂ। ਗੁਰਮੁਖ ਪਿਆਰਿਓ, ਪਰ ਸਰੀਰ ਜਿਹੜਾ ਆਉਂਦਾ ਇਹਨੇ ਮਿਟਣਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਸਰੀਰ ਦਾ ਠੀਕਰਾ ਔਰੰਗਜ਼ੇਬ ਦੇ ਸਿਰ ਭੰਨ ਕੇ, ਉਹਦੀ ਜਿਹੜੀ ਹਕੂਮਤ ਹੈ ਉਸ ਨੂੰ ਗੁਰੂ ਗਰੀਬ ਨਵਾਜ ਨੇ ਆਖਿਆ, ਮੈਂ ਸਮਾਪਤ ਕਰਕੇ ਚੱਲਿਆ, ਇਹਦੇ ਪਾਪਾਂ ਦਾ ਵਿਨਾਸ਼ ਕਰਕੇ ਚੱਲਿਆ, ਭਾਵ ਇਹਦੀ ਆਪਣੀ ਸਲਤਨਤ ਜਿਹੜੀ ਇਹ ਡੁੱਬ ਜਾਏਗੀ, ਹੁਣ ਖਤਮ ਹੋ ਜਾਏਗੀ। ਸੋ ਗੁਰਮੁਖੋ ਪਿਆਰਿਓ, ਸਤਿਗੁਰਾਂ ਕਿਰਪਾ ਕੀਤੀ, ਹਿੰਦੂ ਧਰਮ ਦੀ ਰੱਖਿਆ ਕੀਤੀ, ਹਿੰਦ ਦੀ ਚਾਦਰ ਬਣ ਕੇ ਹਿੰਦੂ ਧਰਮ ਨੂੰ ਉਭਾਰਿਆ, ਸਨਾਤਨ ਮਰਜ਼ਾਦਾ ਨੂੰ ਕਾਇਮ ਰੱਖਿਆ, ਆਪਣਾ ਬਲੀਦਾਨ ਦੇ ਕੇ ਧਰਮ ਨੂੰ ਗੁਰਮੁਖੋ ਪਿਆਰਿਓ ਉਭਾਰਿਆ। ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰਦੇ ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਬਾਕੀ ਕਥਾ ਕੱਲ ਨੂੰ ਸਰਵਣ ਕਰਿਓ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ।